हर पाथ निहिन जहे रूप रंग हर रेख पेख को कह न सकत के हे चल मूर्त अनुपव प्रकाश मितोज कह जाय कोटिंद्रेंद्रां साहे साहान गिणिज त्रिपवनमी ही पसुर नर असुर नेत नेत बन तिरन कहत तय सर्वनाम कथय कवन कर्म नाम वर्णत सुमत अस्किरपान खंडो खड़ग तुक तवर अरती सैफ सरोही सहती जह हमार पीर तीर तुही सची तुही तवर तरवार नाम तिहारो जो जपै सिंध पव पार काल तुही काली तुही तेग आरती तुही निशानी जीत की आज तुही जगवी खड़ग केत में शरण तिहारी आप भास रहो उवारी सर्व ठार मोह हो सहाई दुष्ट दोख ते लिहो बुझाई नमस्कार श्री खड्ग को करो सोहित चित लाय पूर्ण करो ग्रंथे हे तुम करो सहाय मुकुचरा शास्त्र खट पिंग गिरन चढ़ जाय अंध लख बजरो सुने जो काल कृपा कराय कहाँ बुद्ध प्रवत हमारी वर्ण सक महिमा जो तिहारी हम न सकत कारो सिफत तुम्हारी आप लेहो तुम कथा सुधारी हम न सकत कर सिफत तुम्हारी आप लेहो तुम कथा सुधार
वाहे गुरु साहिब जियो दोहरा हिंग लाज जग मात को रह देह रो एक जाहे जगत के जीव सब बंदत आन अनेक दोहरा हिंग लाज जग मात को
वाहिगुरु जी का खालसा वाहिगुरु जी की फतेह परम सत्कार योग गुरु खालसा सार संत जी गुरु कलगीधर पातशाह जी ਬਾਣੀ ਦੀ ਵਿਚਾਰ ਆਪਾਂ ਕਰ ਰਹੇ ਹਾਂ। 164 ਪ੍ਰਸੰਗ ਕੱਲ ਆਪਾਂ ਪੂਰਿਆਂ ਕਰ ਲਏ ਸਨ। ਅਜੇ ਅਗਲਾ 65ਵਾਂ ਜਿਹੜਾ ਪ੍ਰਸੰਗ ਹੈ ਜਿਵੇਂ ਵੀ ਆ ਰਿਹਾ ਉਹ ਆਪਾਂ ਪ੍ਰਾਰੰਭ ਕਰ ਰਹੇ ਹਾਂ। ਇਸ ਤਰ੍ਹਾਂ ਇਹ ਪ੍ਰਸੰਗ ਵਿੱਚ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਇੱਕ ਜਿਹੜੀ ਬ੍ਰਾਹਮਣੀ ਹੈ ਜਿਹਨਾਂ ਨੇ ਇਹ ਚਰਿੱਤਰ ਜਿਹਾ ਕੀਤਾ, ਕੌਤੁਕ ਜਿਹਾ ਕੀਤਾ ਹੈ, ਇਹ ਜਿਹਨੂੰ ਆਪਾਂ ਸ਼ਰਕਾਊਟ ਵੀ ਕਹਿ ਦਿੰਦੇ ਹਾਂ, ਜਿਹਨੂੰ ਕੋਈ ਜਾਣ ਨਾ ਸਕੇ, ਸਮਝ ਨਾ ਸਕੇ, ਜਿਹਨੂੰ ਅਸੀਂ ਤਮਾਸ਼ਾ ਕਹਿੰਦੇ ਜਾਂ ਕੌਤੁਕ ਕਹਿੰਦੇ ਹਾਂ, ਵੀ ਉਹ ਬਾਹਰੋਂ ਕੁਛ ਹੋਰ ਹੁੰਦਾ ਹੈ, ਦੇਖਣ ਹੋਣ ਨੂੰ ਅੰਦਰ ਕੁਛ ਹੋਰ ਹੀ ਹੁੰਦਾ ਹੈ। ਕੋਈ ਮਨੁੱਖ ਕਈ ਰੂਪੀਆ ਜਾਂ ਬਣ ਬਣ ਕੇ ਆਈ ਜਾਂਦਾ ਹੁੰਦਾ ਹੈ, ਜਿਵੇਂ ਆਪ ਭੂਤਲੀਆਂ ਹੁੰਦੀਆਂ, ਇਹਨਾਂ ਦਾ ਤਮਾਸ਼ਾ ਵੀ ਇਸੇ ਕਰਕੇ ਹੀ ਹੈ ਵੀ ਉਹ ਉਹਦੀਆਂ ਤਾਂ ਲੱਕੜ ਦੀਆਂ ਹੀ ਹੈ, ਉੱਪਰ ਕੱਪੜੇ ਜੇ ਉਹ ਪੂਤਲੀਆਂ ਦੇ ਬੜੇ ਸੋਹਣੇ ਪਾਏ ਹੁੰਦੇ, ਇੱਕ ਧਾਰ ਜੀ ਬੰਨੀ ਹੁੰਦੀ ਉਹਨਾਂ ਨੂੰ, ਪਾਸੇ ਮਨੁੱਖ ਉਹਲੇ ਬੈਠਾ ਉਹ ਧਾਰਾਂ ਰਾਹੀਂ ਉਹਨਾਂ ਦੀ ਹਰਕਤ ਜੀ ਕਿਰਿਆ ਜੀ ਕਰਾਈ ਜਾਂਦਾ ਹੈ। ਇਹ ਦੇਖਣ ਵਾਲੇ ਨੂੰ ਬੜਾ ਚਜਤਾ ਹੁੰਦੀ, ਹੈਰਾਨੀ ਹੁੰਦੀ ਹੈ ਵੀ ਦੇਖੋ ਇਹ ਪੋਤਲੀਆਂ ਕਿਵੇਂ ਲੜਦੀਆਂ ਫਿਰਦੀਆਂ ਆਪੋ ਵਿੱਚ ਹੀ। ਉਹ ਹੁੰਦਾ ਕਤਾਰ ਦੇ ਨਾਲ ਹੀ ਸਾਰੀ ਕਿਰਿਆ, ਪਾਸੇ ਉਹਲੇ ਜੇ ਬੈਠਾ ਹੁੰਦਾ ਮਨੁੱਖ ਇਸ ਢੰਗ ਨਾਲ ਹੀ ਉਹ ਤਰ੍ਹਾਂ ਜੀ ਉਹਨਾਂ ਦੀਆਂ ਖਿੱਚਦੀਆਂ ਹੈ, ਦੇਖਣ ਵਾਲੇ ਨੂੰ ਹੈਰਾਨੀ ਹੁੰਦੀ ਹੈ ਵੀ ਇਹ ਕੀ ਕੌਤਕ ਹੈ, ਕੀ ਤਮਾਸ਼ਾ ਹੈ, ਦੇਖ ਕਿਵੇਂ ਇਹ ਲੜ ਭਿੜ ਰਹੀਆਂ ਹਨ, ਫਿਰ ਆਪੋ ਵਿੱਚ ਇਕੱਠੀਆਂ ਆਈਆਂ, ਕਿਵੇਂ ਹੋ ਕੇ ਬਹਿ ਰਹੀਆਂ, ਹੁਣ ਇਹਨਾਂ ਦੀ ਸੁਲਾਹ ਵੀ ਹੋ ਗਈ ਹੈ। ਇਸ ਤਰ੍ਹਾਂ ਜਾਣੀ ਉਹ ਵੀ ਇੱਕ ਤਮਾਸ਼ਾ ਕਹੋ, ਛਲ ਫਰੇਬ ਕਹੋ, ਜਾਂ ਕੋਈ ਕੌਤਕ ਕਹੋ, ਇਹ ਵੀ ਮਹਾਰਾਜ ਨੇ ਇਹੋ ਜਿਹੇ ਤਮਾਸ਼ੇ ਕੌਤਕ ਦੇ ਪ੍ਰਸੰਗ ਜੇ ਲਿਖੇ ਹੈ। ਇਹ ਬ੍ਰਾਹਮਣੀ ਨੇ ਜਿਵੇਂ ਆਪਣਾ ਢੰਗ ਤਰੀਕਾ ਜਿਹਾ ਕੀਤਾ, ਉਹ ਜਾਣੀ ਅਚਰਜੀ ਕੌਤਕ ਜਾਂ ਕਰਮ ਖਾਇਆ, ਉਹ ਜਿਵਿਆਂ ਦਾ ਆਪਾਂ ਸੁਣੀਏ ਜੀ।
ਹਿੰਗ ਲਾਜ ਜਗ ਮਾਤ ਕੋ,
ਹਾਂ ਹਿੰਗਲਾ ਇੱਕ ਪਹਾੜ ਦਾ ਨਾਂ ਹੈ, ਅਤੇ ਉਹ ਪਹਾੜ ਵਿੱਚੋਂ ਇੱਕ ਨਦੀ ਵੀ ਵਗਦੀ ਹੈ, ਇਸ ਕਰਕੇ ਉਹ ਨਦੀ ਨਾਮ ਦਾ ਨਦੀ ਦਾ ਨਾਮ ਵੀ ਹਿੰਗਲਾ ਦੇਵੀ ਹੈ। ਪਹਾੜ ਦੇ ਉੱਪਰੋਂ ਇੱਕ ਦੇਵੀ ਦਾ ਮੰਦਰ ਬਣਿਆ ਹੋਣ ਕਰਕੇ ਉਹ ਦਿੰਗ ਦੇਵੀ ਨੂੰ ਵੀ ਹਿੰਗਲਾ ਦੇਵੀ ਕਹਿਣ ਲੱਗ ਪਏ ਹਨ। ਉਹ ਹਿੰਗਲਾ ਦਾ ਕੋਈ ਦੇਵੀ ਦਾ ਕੋਈ ਨਾਂ ਨਹੀਂ ਹੈ, ਉਹ ਪਹਾੜ ਦੇ ਮੰਦਰ ਹੋਣ ਕਰਕੇ ਨਾ ਜੋ ਪਹਾੜ ਦਾ ਨਾਂ ਹਿੰਗਲਾ ਹੈ, ਜਿਸ ਕਰਕੇ ਹਿੰਗਲਾ ਪਿੰਗਲਾ ਇਹੋ ਜਿਹੇ ਨਾਂ ਉਹ ਦੇਵੀ ਦੇ ਆਏ। ਪਿੱਛੇ ਵੀ ਆਪਾਂ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਨੂੰ ਵੀ ਇਹ ਕਈ ਨਾਵਾਂ ਨਾਲ ਮਹਾਰਾਜ ਨੇ ਬਿਆਨ ਕੀਤਾ, ਇਹ ਹਿੰਗਲਾ ਦੇਵੀ ਜਿਹਨੂੰ ਲੋਕ ਪੂਜਦੇ ਆ, ਇਹ ਪਰਮੇਸ਼ਰ ਦੀ ਸ਼ਕਤੀ ਉਹ ਸਮਝੋ ਤੂੰ ਹੀ ਹੈ, ਤੈਨੂੰ ਹੀ ਦੇਖ ਰਹੇ ਹੈ। ਉਹ ਇੱਕ ਤ੍ਰੀਮਤ ਨੇ, ਉਹਨੇ ਕੀ ਕਰਨਾ ਸੀ, ਆ ਜਿਹੜੀ ਸ਼ਕਤੀ ਤਾਂ ਤੇਰੀ ਆ ਉਹਦੇ ਅੰਦਰ, ਤੇਰੀ ਸ਼ਕਤੀ ਕਰਕੇ ਲੋਕਾਂ ਦੀਆਂ ਖਾਸ਼ਾਂ ਪੂਰੀਆਂ ਹੋ ਰਹੀਆਂ, ਇਸ ਕਰਕੇ ਲੋਕ ਉਹਨੂੰ ਮੱਥਾ ਟੇਕੀ ਜਾਂਦੇ। ਅਸਲ ਤਾਂ ਹੈ ਪਰਮੇਸ਼ਰ ਤੇਰੀ ਜਿਹੜੀ ਸ਼ਕਤੀ ਹੈ ਉਹਦੇ ਅੰਦਰ ਕੰਮ ਕਰ ਰਹੀ ਹੈ, ਅਸਲੀ ਦੇਵੀ ਤਾਂ ਤੂੰ ਹੀ ਹੈ ਪਰਮੇਸ਼ਰ ਦੀ ਸ਼ਕਤੀ। ਮੇਰਾ ਉਹ ਵਿਚਾਰ ਕਹਿੰਦੇ ਜਿਹੜਾ ਹਿੰਗਲਾ ਦੇਵੀ ਦਾ ਇੱਕ ਮੰਦਰ ਹੈ, ਵੀ ਇਹ ਸੰਸਾਰ ਦੀ ਮਾਤਾ ਹੈ ਜੋ ਕਈ ਜਿਹੜੇ ਉਹਨਾਂ ਦੇ ਪੈਰੋਕਾਰ ਹੈ ਦੇਵੀ ਨੂੰ ਸੰਸਾਰ ਦੀ ਮਾਂ ਕਹਿੰਦੇ। ਹੁਣ ਵੀ ਜਗਰਾਤੇ ਵਾਲੇ ਰਾਤ ਨੂੰ ਜਦੋਂ ਵਜਾ ਕੇ ਛਹਿਣੇ ਜੇ ਉਹ ਢੋਲ ਜਾ ਅਤੇ ਮਾਂ ਮਾਂ ਕਰਦੇ ਹੁੰਦੇ ਬਹੁਤ, ਹੇ ਮਾਂ ਹੇ ਅੰਮਾ ਇਸ ਤਰ੍ਹਾਂ ਕਹਿੰਦੇ। ਜਿਹੜੀ ਹਿੰਗਲਾ ਦੇਵੀ ਸੰਸਾਰ ਦੀ ਮਾਂ ਹੈ,
ਰਹਿ ਦੇਹ ਰੋ ਏਕ,
ਦੇਹ ਉੱਪਰ ਕਹਿੰਦੇ ਇੱਕ ਡੇਰਾ ਬਣਿਆ ਹੋਇਆ ਹੈ ਸੀ, ਉੱਥੇ ਇੱਕ ਬ੍ਰਾਹਮਣ ਰਹਿੰਦਾ ਸੀ।
ਜਾਹੇ ਜਗਤ ਕੇ ਜੀਵ ਸਭ,
ਇਸੇ ਹਿੰਗਲਾ ਦੇਵੀ ਦੇ ਮੰਦਿਰ ਨੂੰ ਕਹਿੰਦੇ ਜਿੰਨੇ ਸੰਸਾਰ ਦੇ ਲੋਕ ਹਨ ਜੀਵ ਹਨ,
ਬੰਦਤ ਆਨ ਅਨੇਕ,
ਕਹਿੰਦੇ ਅਨੇਕਾਂ ਨਮਸਕਾਰਾਂ ਕਰਦੇ, ਅਨੇਕਾਂ ਮੱਥੇ ਟੇਕਦੇ ਸੀ ਇਹ ਲੋਕ।
ਚੌਪਈ ਸਿੰਘ ਬਚਿੱਤਰ ਤਹਾਂ ਕੋ ਨ੍ਰਿਪ ਬਰ,
ਜਿਹੜਾ ਹਿੰਗਲਾਂ ਪਹਾੜ ਇੱਧਰਲਾ ਇੱਕ ਕਹਿੰਦੇ ਬਚਿੱਤਰ ਸਿੰਘ ਨਾਮ ਦਾ ਸ਼੍ਰੇਸ਼ਟ ਰਾਜਾ ਹੈ ਸੀ।
ਭਾਂਤ ਭਾਂਤ ਕੋ ਧਨ ਤਾ ਕੇ ਘਰ,
ਉਸ ਬਚਿੱਤਰ ਸਿੰਘ ਰਾਜੇ ਦੇ ਘਰ ਦੇ ਵਿੱਚ ਤਰ੍ਹਾਂ ਤਰ੍ਹਾਂ ਦਾ ਧਨ ਪਦਾਰਥ ਹੈ ਸੀ, ਹਾਥੀ ਘੋੜੇ ਹੋਰ ਹੀਰੇ ਜਵਾਹਰ ਰਤਨ ਆਦਿਕ ਤਰ੍ਹਾਂ ਤਰ੍ਹਾਂ ਦਾ ਧਨ ਉਹਦੇ ਘਰ ਵਿੱਚ ਹੈ ਸੀ।
ਭਾਨ ਕਲਾ ਤੇ ਤਿਰਿਆ ਪਣਿਜੈ,
ਬਚਿੱਤਰ ਸਿੰਘ ਰਾਜੇ ਦੀ ਇਸਤਰੀ ਦਾ ਨਾਮ ਭਾਨਾ ਪਨ ਭਾਨ ਕਲਾ ਕਰਕੇ ਕਥਨ ਕੀਤਾ ਜਾਂਦਾ ਸੀ।
ਤਾ ਕੇ ਕੋ ਤਿਰਿਆ ਤੁਲ ਕਹਿਜੈ,
ਉਹਦੇ ਤੁਲ ਹੋਰ ਕਿਹੜੀ ਕੋਈ ਤ੍ਰਿਪਤ ਤ੍ਰੀਮਤ ਕਹੀ ਜਾਏ ਕਹੀ ਜਾਏ, ਇਹੋ ਜਿਹੀ ਉਹ ਭਾਨ ਕਲਾ ਸੀ, ਜਾਣੀ ਆਪਣੇ ਵਰਗੀ ਹੀ ਸੀ, ਹੋਰ ਨਹੀਂ ਉਹਦੇ ਵਰਗੀ ਕੋਈ ਹੈ ਸੀ।
ਦਿਜਬਰ ਸਿੰਘ ਏਕ ਦਿਜ ਤਾ ਕੇ,
ਉੱਥੇ ਹੀ ਮੰਦਿਰ ਦੇ ਵਿੱਚ ਰਹਿਣ ਵਾਲਾ ਇੱਕ ਸ੍ਰੇਸ਼ਟ ਬ੍ਰਾਹਮਣ ਸੀ ਜਿਹਦਾ ਨਾਮ ਸੀ ਦਿਜਬਰ ਸਿੰਘ ਕਰਕੇ,
ਪਿਸਤ ਕਲਾ ਅਬਲਾ ਗ੍ਰਹਿ ਵਾਕੇ,
ਉਸ ਦਿਜਬਰ ਸਿੰਘ ਬ੍ਰਾਹਮਣ ਦੇ ਘਰ ਦੇ ਵਿੱਚ ਜਿਹੜੀ ਅਬਲਾ ਇਸਤਰੀ ਹੈ ਉਹਦਾ ਨਾਮ ਕਹਿੰਦੇ ਪਿਸਤ ਕਲਾ ਕਰਕੇ ਪ੍ਰਸਿੱਧ ਸੀ।
ਸਾਤ ਪੂਤ ਸੁੰਦਰ ਤੇ ਘਰ ਮੈਂ,
ਉਸਦੇ ਘਰ ਦੇ ਵਿੱਚ ਇੱਕ ਨੀ ਦੋ ਨੀ ਸੋਹਣੇ ਸੁਨੱਖੇ ਸੱਤ ਪੁੱਤਰ ਸਨ।
ਕੋਬਿਦ ਸਭ ਹੀ ਰਹਿਤ ਹੁਨਰ ਮੈਂ,
ਉਹ ਜਿਹੜੇ ਪੁੱਤਰ ਵੀ ਹੈ ਤੇ ਇਸੇ ਤਰ੍ਹਾਂ ਜਿਹੜਾ ਉਹ ਬ੍ਰਾਹਮਣ ਆਪ ਹੈ, ਉਹ ਕਹਿੰਦੇ ਸਾਰੇ ਜਿੰਨੇ ਹੁਨਰ ਹੈ ਜਿੰਨੇ ਕਹਿੰਦੇ ਗੁਣ ਹਨ ਉਹਨਾਂ ਤੋਂ ਰਹਿਤ ਨਹੀਂ ਸੀ, ਖਾਲੀ ਨਹੀਂ ਸੀ, ਉਹ ਸਾਰਿਆਂ ਗੁਣਾਂ ਕਰਕੇ ਬੜਾ ਕੋਬਲ ਸੀ, ਪੰਡਿਤ ਸੀ, ਵਿਦਵਾਨ ਸੀ, ਸਾਰੇ ਗੁਣਾਂ ਵਿੱਚ ਸਪੰਨ ਹੈ ਸੀ, ਉਹ ਰਹਿਤਦਾਰ ਸੰਦਾ ਖਾਲੀ ਗੁਣਾਂ ਹੁਨਰਾਂ ਤੋਂ ਰਹਿਤ ਨਹੀਂ ਸੀ, ਖਾਲੀ ਨਹੀਂ ਸੀ, ਗੁਣਾਂ ਦੇ ਸਪੰਨ ਸੀ, ਗੁਣਾਂ ਦੇ ਸਹਿਜ ਸੀ, ਉਹ ਵਿਦਵਾਨ ਬ੍ਰਾਹਮਣ ਐਵੇਂ ਝੋਟੇ ਘੁੱਟ ਨਹੀਂ ਸੀ ਜਾਣੀ।
ਦੋਹਰਾ ਤਹਾਂ ਭਵਾਨੀ ਕੋ ਭਵਨ,
ਉੱਥੇ ਕਹਿੰਦੇ ਜਿਹੜਾ ਇਹ ਦੇਵੀ ਦਾ ਮੰਦਿਰ ਹੈ ਜਿਹਦਾ ਨਾਂ ਹਿੰਗਲਾ ਦੇਵੀ ਕਰਕੇ ਪ੍ਰਸਿੱਧ ਹੈ,
ਜਾਹਿਰ ਸਕਲ ਜਹਾਨ,
ਸਾਰੇ ਸੰਸਾਰ ਦੇ ਲੋਕ ਉੱਥੇ ਜਾਂਦੇ ਹਨ,
ਦੇਸ਼ ਦੇਸ਼ ਕੇ ਏਸ਼ ਜਿਹੇ,
ਹੋਰ ਦੇਸਾਂ ਦੇਸਾਂ ਦੇ ਜਿੰਨੇ ਵੀ ਏਸ ਕੀ ਰਾਜੇ ਹਨ,
ਸੀਸ ਝੁਕਾਵਤ ਆਨ,
ਹਿੰਗਲਾ ਦੇਵੀ ਦੇ ਮੰਦਿਰ ਵਿੱਚ ਆ ਕੇ ਸਿਰ ਝੁਕਾਉਂਦੇ ਸੀ, ਮੱਥੇ ਟੇਕਦੇ ਸੀ, ਇਹਨੂੰ ਮੰਨਦੇ ਸੀ।
ਅੜਿਲ ਅਤ ਸੁੰਦਰ ਮਠ ਉੱਚੀ ਤੁਜਾ ਬਿਰਾਜਹੀ,
ਉਹ ਹਿੰਗਲਾ ਦੇਵੀ ਦਾ ਜਿਹੜਾ ਮੰਦਿਰ ਹੈ ਉਹਦਾ ਜਿਹੜਾ ਮਠ ਹੈ ਉਹ ਬੜਾ ਸੋਹਣਾ ਸੁੰਦਰ ਹੈ, ਅਤੇ ਉਸ ਮਠ ਦੇ ਉੱਪਰ ਉਹ ਗੁੰਬਜ ਦੇ ਉੱਪਰ ਜਿਹੜੀ ਧੁਜਾ ਹੈ ਬੜੀ ਉੱਚੀ ਕਰਕੇ ਸੋਭਦੀ ਹੈ ਸੀ।
ਨਿਰਖ ਦਿਪਤਤਾ ਤਾਹਿ ਸੁਦਾਮਨ ਲਾਜਹੀ,
ਉੱਚੀ ਧੁਜਾ ਨੂੰ ਕਹਿੰਦੇ ਉਸਦੀ ਦਿਪਤਕਾ ਸੋਭਾ ਨੂੰ ਦੇਖ ਦੇਖ ਕੇ, ਉਹਦੀ ਚਮਕ ਦਮਕ ਨੂੰ ਦੇਖ ਕੇ, ਝੰਡੇ ਦੇ ਨੂੰ ਹੋਰ ਤਾਂ ਹੋਰ ਕੀ ਹੈ, ਕਹਿੰਦੇ ਬਿਜਲੀ ਵੀ ਸ਼ਰਮਿੰਦਤ ਹੁੰਦੀ ਸੀ।
ਦੇਸ਼ ਦੇਸ਼ ਕੇ ਏਸ਼ ਤਹਾਂ ਚੱਲ ਆਵਹੀ,
ਦੇਸਾਂ ਦੇਸਾਂ ਦੇ ਰਾਜੇ ਉਹ ਦੇਵੀ ਦੇ ਮੰਦਿਰ ਨੂੰ ਮੰਨਣ ਪੂਜਣ ਲਈ ਚੱਲ ਚੱਲ ਕੇ ਆਉਂਦੇ ਸਨ।
ਹੋ ਜਾਨ ਸੇਵਾ ਕੋ ਭਵਨ ਸਦਾ ਸਿਰ ਨਿਆਵ
ਹੀ, ਹਿੰਗਲਾ ਦੇਵੀ ਦਾ ਮਹਾਨ ਮੰਦਿਰ ਹੈ, ਇਉਂ ਜਾਣ ਕੇ ਹਮੇਸ਼ਾ ਸਿਰ ਨਵਾਉਂਦੇ ਸਨ ਰਾਜੇ ਲੋਕ।
ਦੋਹਰਾ ਜੋ ਇੱਛਾ ਕੋ ਕਰੈ,
ਵੀ ਜਿਹੜਾ ਕੋਈ ਇੱਛਾ ਕਰਦਾ ਮਨ ਵਿੱਚ
ਸੋ ਸਭ ਪੂਰਨ ਹੋ,
ਸਾਰਿਆਂ ਦੀ ਕਹਿੰਦੇ ਇੱਛਾ ਪੂਰੀ ਹੋ ਜਾਂਦੀ ਸੀ।
ਪ੍ਰਗਟ ਬਾਤ ਸਭ ਜਗਤ ਇਹ,
ਇਸ ਤਰ੍ਹਾਂ ਦੀ ਗੱਲਬਾਤ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੈ ਸੀ, ਮਸ਼ਹੂਰ ਹੈ ਸੀ,
ਜਾਣਤ ਹੈ ਸਭ ਕੋ,
ਇਸ ਕਰਕੇ ਸਭ ਕੋਈ ਭਾਵੇਂ ਕੋਈ ਛੋਟਾ ਵੱਡਾ ਅਮੀਰ ਗਰੀਬ ਹੈ ਜਾਣਦੇ ਸੀ ਵੀ ਇਹ ਦੇਵੀ ਦਾ ਮੰਦਿਰ ਪ੍ਰਸਿੱਧ ਹੈ, ਇੱਥੇ ਸਭ ਦੀਆਂ ਇੱਛਾ ਪੂਰੀਆਂ ਹੁੰਦੀਆਂ ਤੇ ਸਾਰੀਆਂ ਇੱਛਾ ਹੁੰਦੀਆਂ ਪੂਰੀਆਂ।
ਚੌਪਈ ਏਕ ਦਿਵਸ ਐਸੋ ਤਹਿ ਭਇਓ,
ਇੱਕ ਦਿਨ ਦੀ ਗੱਲ ਇਸ ਤਰ੍ਹਾਂ ਦਾ ਕੋਈ ਕੌਤਕ ਜਿਹਾ ਹੋਇਆ ਉੱਥੇ,
ਅਥਿਓ ਸੂਰ ਚੰਦਰ ਪ੍ਰਗਟਿਓ,
ਸੂਰ ਛਿਪ ਗਿਆ ਹੈ ਤੇ ਚੰਦਰਮਾ ਚੜ ਪਿਆ ਹੈ,
ਅਕਸ਼ ਮਾਤਰ ਬਾਨੀ ਤੇਹ ਭਈ,
ਜਦੋਂ ਚੰਦਰਮਾ ਚੜਿਆ ਉਹ ਸਿੰਗਲਾ ਦੇਵੀ ਦੇ ਮੰਦਿਰ ਦੇ ਵਿੱਚ ਅਕਸ਼ ਮਾਤਰ ਅਚਨ ਚੇਰ ਅਚਾਨਕ ਹੀ ਇਸ ਤਰ੍ਹਾਂ ਦੀ ਆਕਾਸ਼ਵਾਣੀ ਹੋਈ, ਇਸ ਤਰ੍ਹਾਂ ਦੀ ਆਵਾਜ਼ ਜੀ ਆਈ ਹੈ,
ਸੋ ਦਿਜਬਰ ਸ਼ਰਵਨਨ ਸੁਣ ਲਈ,
ਜਿਹੜਾ ਦਿਜਬਰ ਸੀ ਨਾ ਬ੍ਰਹਿਮਣ, ਦਿਜਬਰ ਸਿੰਘ ਬ੍ਰਹਿਮਣ ਸੀ, ਉਸਨੇ ਆਕਾਸ਼ਵਾਣੀ ਦੇਵੀ ਦੀ ਗੜੀ ਉਹ ਬਚਨ ਬਾਣੀ ਨੂੰ ਸੁਣ ਲਿਆ।
ਪ੍ਰਾਤ ਭਏ ਰਾਜਾ ਇਹ ਮਰ ਹੈ,
ਮੰਦਰ ਵਿੱਚੋਂ ਕੀ ਆਵਾਜ਼ ਆਈ ਹੈ, ਜਦੋਂ ਸਵੇਰ ਹੋ ਗਈ, ਸਵੇਰ ਹੁੰਦਿਆਂ ਸਾਰ ਇੱਥੋਂ ਦਾ ਜਿਹੜਾ ਰਾਜਾ ਹੈ ਨਾ ਬਚਿੱਤਰ ਸਿੰਘ ਉਹਨੇ ਮਰ ਜਾਣਾ ਹੈ,
ਕੋਟ ਉਪਾਵ ਕੀਏ ਨਾ ਉਭਰ ਹੈ,
ਕਰੋਨਾ ਕੋਈ ਉਪਰਾਲੇ ਹੀਲੇ ਯਤਨ ਕਰ ਲੇ, ਬੇਦਨ ਉਖੜੇ ਲਿਆ ਕੇ ਕਰ ਲੇ, ਪਰ ਰਾਜੇ ਨੇ ਕਹਿੰਦੇ ਬਚਣਾ ਨਹੀਂ ਹੈ, ਕੱਲ ਨੂੰ ਸਵੇਰੇ ਮਰ ਜਾਣਾ ਹੈ। ਦੇਵੀ ਦੇ ਮੰਦਿਰ ਵਿੱਚੋਂ ਆਵਾਜ਼ ਜੀ ਆਈ, ਉਹ ਬ੍ਰਾਹਮਣ ਨੇ ਸੁਣ ਲਈ ਹੈ ਜਿਹੜਾ ਪੁਜਾਰੀ ਸੀ,
ਜੋ ਕੋ ਸਾਤ ਪੂਤ ਹਿਆ ਮਾਰੈ,
ਨਾਲ ਇਹ ਵੀ ਆਵਾਜ਼ ਆਈ ਹੈ ਵੀ ਜੇ ਕਿਸੇ ਨੇ ਰਾਜੇ ਨੂੰ ਵਜਾਉਣਾ ਨਾ ਜਿਉਂਦਾ ਰੱਖਣਾ, ਫਿਰ ਕਹਿੰਦੇ ਇੱਥੇ ਮੰਦਿਰ ਵਿੱਚ ਆ ਕੇ ਜਿਸ ਬ੍ਰਾਹਮਣ ਦੇ ਕੋਈ ਸੱਤ ਪੁੱਤਰ ਘਰ ਵਿੱਚ ਹੋਣ ਉਹਨਾਂ ਨੂੰ ਆ ਕੇ ਮਾਰੇ, ਇੱਥੇ ਕਹਿੰਦੇ ਇੱਥੇ ਬਲੀ ਚੜਾ ਦੇਵੇ,
ਤਾਂ ਆਪਣਾ ਇਹ ਰਾਵ ਉਬਾਰ
ਤਾਂ ਆਪਣੇ ਰਾਜੇ ਨੂੰ ਕਹਿੰਦੇ ਉਹ ਬਚਾ ਸਕਦਾ ਹੈ, ਜਾਂਦਾ ਰੱਖ ਸਕਦਾ ਹੈ, ਕੋਈ ਬ੍ਰਾਹਮਣ ਆਪਣੇ ਸੱਤ ਪੁੱਤਰਾਂ ਨੂੰ ਮਾਰ ਕੇ ਇੱਥੇ ਆ ਕੇ ਬਲੀ ਦੇਵੇ ਚੜਾ ਦੇਵੇ।
ਦਿਜਬਰ ਸੁਣ ਬਚਨਨ ਗ੍ਰਹਿ ਆਇਓ,
ਜਿਹੜਾ ਮੰਦਿਰ ਦਾ ਬ੍ਰਾਹਮਣ ਸੀ ਨਾ ਪੁਜਾਰੀ ਸੁਣ ਕੇ ਆਇਆ ਆਪਣੇ ਘਰ ਵੱਲ ਨੂੰ,
ਨਿਜ ਨਾਰੀ ਤਨ ਭੇਦ ਜਤਾਇਓ,
ਆਪਣੀ ਜਿਹੜੀ ਪਤਨੀ ਸੀ ਉਹਦੇ ਸਾਥ ਸਾਰਾ ਭੇਦ ਦੱਸਿਆ ਵੀ ਸਵੇਰੇ ਰਾਜੇ ਨੇ ਮਰ ਜਾਣਾ ਹੈ, ਆਕਾਸ਼ਵਾਣੀ ਹੋਣੀ ਹੋਈ ਹੈ ਮੰਦਿਰ ਚੋਂ, ਨਾਲ ਯਤਨ ਵੀ ਇਹ ਦੱਸਿਆ ਵੀ ਜੇ ਕੋਈ ਬ੍ਰਾਹਮਣ ਆਪਣੇ ਸੱਤੇ ਪੁੱਤਰਾਂ ਦਾ ਬਲੀਦਾਨ ਦੇਵੇ ਚੜਾ ਦੇਵੇ ਫਿਰ ਵੀ ਉਹ ਬਚ ਸਕਦਾ ਹੈ।
ਤਪਤ੍ਰੇ ਸਾਤ ਪੂਤ ਸੰਗ ਲੀਨੇ,
ਜਦੋਂ ਬ੍ਰਾਹਮਣ ਨੇ ਦੱਸਿਆ ਵੀ ਉਹ ਆਇਆ ਹੈ, ਕਹਿੰਦੇ ਬ੍ਰਾਹਮਣੀ ਨੇ ਝੱਟ ਪੱਟ ਵੀ ਰਾਜਾ ਨਾ ਮਰੇ ਆਪਣੇ ਸੱਤੇ ਪੁੱਤਰ ਨਾਲ ਲੈ ਲਏ ਹਨ,
ਸਰਬ ਮੰਗਲਾ ਕੀ ਬਲ ਦੀਨੇ,
ਹਾਂ ਸਾਰੇ ਦੇ ਸਾਰੇ ਜਿਹੜੇ ਪੁੱਤਰ ਸੀ ਮੰਗਲਾ ਦੇਵੀ ਦੀ ਬਲੀ ਚੜਾ ਦਿੱਤੇ।
ਸਾਤ ਪੂਤ ਪਿਤ ਹਨੇ ਨਿਹਾਰੇ,
ਜਦੋਂ ਇਹ ਜਿਹੜਾ ਪਿਓ ਬ੍ਰਾਹਮਣ ਪੁਜਾਰੀ ਹੈ ਉਸਨੇ ਦੇਖਿਆ ਵੀ ਸੱਤ ਪੁੱਤਰ ਮੇਰੀ ਘਰਵਾਲੀ ਨੇ ਮਾਰ ਕੇ ਦੇਵੀ ਤੇ ਚੜਾ ਤੇ ਬਲੀ ਦੇ ਦਿੱਤੀ ਹੈ।
ਅਸਲੈ ਕੰਠ ਆਪਣੇ ਮਾਰੇ।
ਫਿਰ ਸਵੇਰੇ ਬ੍ਰਹਮਾ ਨੇ ਉਹੀ ਤਲਵਾਰ ਲੈ ਕੇ ਆਪਣੇ ਗਲੇ ਤੇ ਮਾਰ ਲਈ, ਆਪਣਾ ਗਲ ਵੱਢ ਲਿਆ ਹੈ।
ਸੁਰਪੁਰ ਬਾਟ ਜਬੈ ਤਿੰਨ ਲਈ।
ਜਦੋਂ ਬ੍ਰਹਮਾ ਨੇ ਉਹ ਕਹਿੰਦੇ ਸ੍ਰੀ ਛੱਡ ਕੇ ਸਵਰਗ ਦਾ ਰਸਤਾ ਲੈ ਲਿਆ, ਵਿਮਾਨਾ ਤੇ ਚੜ ਕੇ ਸਵਰਗ ਨੂੰ ਚੱਲਿਆ।
ਠਾਡੀ ਨਾਰ ਨਿਹਾਰਤ ਪਈ।
ਜਿਹੜੀ ਇਹਦੇ ਘਰਵਾਲੀ ਪਤਨੀ ਸੀ ਬ੍ਰਹਮਣੀ ਸੀ, ਉਹ ਖੁਡਾਤੀ ਹੋਈ ਵੇਖ ਰਹੀ ਹੈ ਵੀ ਮੇਰਾ ਪਤੀ ਵੀ ਇਹ ਬਲੀ ਦੇ ਗਿਆ, ਇਹਨੇ ਵੀ ਆਪਣੇ ਆਪ ਨੂੰ ਤਲਵਾਰ ਮਾਰ ਲਈ ਹੈ।
ਵਹ ਹੱਥ ਆਪਣੇ ਅਸਲੀਨੋ।
ਉਹੀ ਜਿਹੜੀ ਤਲਵਾਰ ਹੈ ਉਹ ਬ੍ਰਹਮਣੀ ਨੇ ਆਪਣੇ ਹੱਥਾਂ ਵਿੱਚ ਫੜ ਲਈ।
ਨਿਜ ਪ੍ਰਾਨਨ ਕੋ ਤ੍ਰਾਸ ਨਕੀਨੋ।
ਮੈਂ ਹੁਣ ਜੇ ਤਲਵਾਰ ਆਪਣੇ ਗਲ ਤੇ ਮਾਰ ਲਈ, ਮੇਰੇ ਪ੍ਰਾਣ ਨਾਸ਼ ਹੋ ਜਾਣਗੇ। ਕੋਈ ਕਹਿੰਦੇ ਆਪਣੇ ਪ੍ਰਾਣੇ ਦਾ ਨਾਸ਼ ਹੋਣ ਦਾ ਡਰ ਨਹੀਂ ਇਹਨੇ ਜਾਣਿਆ ਪਛਾਣਿਆ।
ਰਾਵ ਬਚੈ ਕਰ ਤਾਹੇ ਸੰਭਾਰਿਓ।
ਇਉਂ ਹੀ ਕਿਹਾ ਵੀ ਮਨ ਵਿੱਚ ਸਮਝਿਆ ਵੀ ਰਾਜਾ ਬਚ ਜਾਏ, ਜਾਣ ਕੇ ਉਹ ਤਲਵਾਰ ਨੂੰ ਹੱਥਾਂ ਵਿੱਚ ਬ੍ਰਹਮਣੀ ਨੇ ਸੰਭਾਲ ਲਿਆ।
ਕਹਿ ਕਰ ਕੰਠ ਆਪਣੇ ਮਾਰਿਓ।
ਤਲਵਾਰ ਹੱਥਾਂ ਵਿੱਚ ਫੜ ਕੇ ਤੇ ਬ੍ਰਹਮਣੀ ਨੇ ਆਪਣੇ ਗਲ ਤੇ ਵੀ ਮਾਰ ਲਈ, ਆਪਣਾ ਗਲ ਵੀ ਵੱਢ ਦਿੱਤਾ।
ਸਾਤ ਪੂਤ ਹਨ ਪਤ ਹੈ ਸੰਘਾਰਿਓ।
ਪਹਿਲਾਂ ਤਾਂ ਬ੍ਰਹਮਣੀ ਨੇ ਸੱਤ ਪੁੱਤਰ ਮਾਰੇ ਸੀ ਆਪਣੇ ਹੱਥਾਂ ਨਾਲ। ਹਿੱਤ ਮਾਰੋ ਕਹਿੰਦੇ ਇਸ ਤਰ੍ਹਾਂ ਰਾਜੇ ਨੂੰ ਕਹਿੰਦੇ ਜਿਉਂਦਾ ਰੱਖਣ ਵਾਸਤੇ ਸੱਟ ਜਿਹੜੇ ਪੁੱਤਰ ਸਨ ਉਹ ਮਾਰ ਦਿੱਤੇ ਹਨ।
ਬਹੁਰ ਮੂੰਡ ਆਪਣੋ ਕੱਟ ਡਾਰਿਓ।
ਫਿਰ ਆਪਣਾ ਜਿਹੜਾ ਸਿਰ ਉਹ ਵੀ ਕੱਟ ਕੇ ਸਿਰ ਦਿੱਤਾ ਹੈ। ਪਤਾ ਸੰਘਾਰਿਓ ਪਤੀ ਨੂੰ ਵੀ ਮਰ ਗਏ, ਆਪਣਾ ਵੀ ਸਿਰ ਕੱਟ ਕੇ ਸਿਰ ਦਿੱਤਾ ਹੈ।
ਰਾਵ ਚੱਕਿਓ ਕੌਤਕ ਜਬ ਲਹਿਓ।
ਇੱਧਰ ਜਿਹੜਾ ਇਹ ਵਿਚਿੱਤਰ ਸਿੰਘ ਰਾਜਾ ਸੀ, ਜਦੋਂ ਇਹਨੇ ਐਸਾ ਕੌਤਕ ਜਬ ਦੇਖਿਆ ਹੈ, ਬੜਾ ਚੱਕਿਓ, ਬੜਾ ਹੈਰਾਨ ਪਰੇਸ਼ਾਨ ਹੋਇਆ ਵੀ ਆਹ ਕੀ ਹੋ ਰਿਹਾ ਹੈ।
ਸੋਈ ਖੜਗ ਹੱਥ ਮੈਂ ਗਹਿਓ।
ਪਹਿਲਾਂ ਤਾਂ ਬ੍ਰਹਮਣੀ ਨੇ ਸੱਤ ਪੁੱਤਰ ਮਾਰ ਕੇ ਦੇਵੀ ਦੇ ਬਲੀ ਚੜਾ ਦਿੱਤੇ ਹੈ, ਫਿਰ ਬ੍ਰਹਮਣ ਮੇਰੇ ਘਰ ਵਾਲਾ ਹੱਥ ਵੀ ਤਲਵਾਰ ਫੜ ਕੇ ਬਲੀ ਚੜ ਗਿਆ, ਫਿਰ ਬ੍ਰਹਮਣੀ ਵੀ ਹੁਣ ਬਲੀ ਚੜ ਗਈ ਹੈ। ਫਿਰ ਰਾਜੇ ਨੇ ਕੀ ਕੀਤਾ, ਕਹਿੰਦੇ ਉਹੀ ਤਲਵਾਰ ਆਪਣੇ ਹੱਥਾਂ ਵਿੱਚ ਫੜ ਲਈਏ।
ਸਾਤ ਪੂਤ ਹਮਰੇ ਹਿਤ ਮਾਰੇ।
ਹਾਂ, ਰਾਜਾ ਵਿਚਾਰਦਾ ਵੀ ਦੇਖੋ ਸੱਤ ਪੁੱਤਰ ਮੇਰੇ ਹਿਤ ਕਰਕੇ ਮੇਰੇ ਵਾਸਤੇ ਇਹਨਾਂ ਨੇ ਮਾਰੇ ਹਨ।
ਬਹੁਰ ਆਪਣੇ ਨਾਥ ਸੰਘਾਰੇ।
ਵੇਖ ਲਓ ਆਪਣਾ ਜਿਹੜਾ ਮਾਲਕ ਬ੍ਰਹਮਣ ਸੀ ਉਹਨੂੰ ਵੀ ਕਹਿੰਦੇ ਮੇਰੇ ਪਿੱਛੇ ਮਰ ਮਰਵਾਇਆ ਹੈ।
ਉਨ ਇਹ ਇਨ ਦੇਹ ਨੇਹ ਮਮ ਦਿਓ।
ਫਿਰ ਕਹਿੰਦੇ ਜਿਹੜੀ ਬ੍ਰਹਮਣੀ ਹੈ ਇਹਨੇ ਮੇਰੇ ਸਰੀਰ ਦੇ ਹਿੱਤ ਵਿੱਚ ਪ੍ਰੇਮ ਵਿੱਚ ਆ ਕੇ ਆਪਣਾ ਸਰੀਰ ਦੇ ਦਿੱਤਾ, ਆਪਣਾ ਵੀ ਆਪਣੇ ਆਪ ਨੂੰ ਵੀ ਮੌਤ ਕਬੂਲ ਲਈ, ਆਪ ਹੀ ਮਰ ਗਈ ਹੈ।
ਤ੍ਰਿਗ ਇਹ ਰਾਜ ਹਮਾਰੋ ਕੀਓ।
ਹਾਂ, ਰਾਜਾ ਵਿਚਾਰਨ ਲੱਗਿਆ ਵੀ ਇਹ ਹੁਣ ਇੱਕ ਨੀ ਦੋ ਨੀ ਨੌ ਮੇਰੇ ਪਿੱਛੇ ਕਹਿੰਦੇ ਮਰ ਗਏ, ਸੱਤ ਪੁੱਤਰ ਫਿਰ ਬ੍ਰਹਮਣੀ ਬ੍ਰਹਮਣ ਕਹਿੰਦੇ ਇਹੋ ਜਿਹੇ ਵੀਰ ਮੇਰੇ ਰਾਜ ਭਾਗ ਕਰਨ ਨੂੰ ਤਿਰਕਾਰ ਹੈ, ਮੇਰੇ ਰਾਜ ਭਾਗ ਵਿੱਚ ਨੌ ਦੀ ਹੱਤਿਆ ਹੋ ਗਈ ਮੈਨੂੰ ਬਚਾਉਣ ਵਾਸਤੇ, ਕਹਿੰਦੇ ਇਸ ਕਰਕੇ ਉਹ ਆਪਣੇ ਆਪ ਨੂੰ ਫਿਰੇ ਲਾਣ ਤਾਂ ਪਵੇ, ਮੇਰਾ ਜਾਣਾ ਵੀ ਫਿਰ ਤਿਰਕਾਰ ਹੀ ਹੈ।
ਸੋਈ ਖੜਗ ਕੰਠ ਪਰ ਧਰਿਓ।
ਉਹੀ ਜਿਹੜੀ ਤਲਵਾਰ ਸੀ ਰਾਜੇ ਨੇ ਲੈ ਕੇ ਆਪਣੇ ਕੰਠ ਗਲੇ ਉੱਪਰ ਰੱਖ ਲਈਏ ਵੀ ਜਾਂਦਾ ਹੁਣ ਮੈਂ ਵੀ ਨਹੀਂ ਰਹਾਂਗਾ।
ਮਾਰਨ ਆਪਣੋ ਆਪ ਵਿਚਾਰਿਓ।
ਵੀ ਆਪਣੇ ਆਪ ਨੂੰ ਹੁਣ ਮੈਂ ਵੀ ਕਹਿੰਦੇ ਤਲਵਾਰ ਮਾਰ ਕੇ ਮਰ ਜਾਵਾਂ, ਉਹ ਸੋਚਿਆ ਇਸਨੇ ਤਲਵਾਰ ਤਿਆਰ ਹੋ ਗਿਆ।
ਕਿਰਪਾ ਕਰੀ ਤਬ ਤਾਂ ਹੈ ਭਵਾਨੀ।
ਉਸ ਵੇਲੇ ਜਿਹੜੀ ਕਹਿੰਦੇ ਹਿੰਗਲਾ ਦੇਵੀ ਸੀ ਉਹਨੇ ਕਿਰਪਾ ਕਰਤੀ, ਮੇਰ ਕੇ ਘਰ ਵਿੱਚ ਹੀ ਆ ਗਈ ਹੈ।
ਐਸੀ ਭਾਂਤ ਬਖਾਨੀ ਬਾਨੀ।
ਉਸੇ ਵੇਲੇ ਰਾਜੇ ਨੂੰ ਇਸ ਤਰ੍ਹਾਂ ਦਾ ਬਚਨ ਬਾਣੀ ਕਿਹਾ ਹੈ ਦੇਵੀ ਨੇ।
अड़ेल इनका ले हो जियाए जो निज बद कीजिए।
विचित्र सिंह राजे इन्हां सारिआं नूं कहिंदे तू जिउंदा कर लै ना निज बद कीजिए, अपने आप नूं ना मारना करिए अपना मरना करिए।
राज बरस बह करो बहुत दिन जीजिए।
बहुते सालां तक जाऊं के बहुते दिनां तक राज भाग भी तू कर बिच सिंह राजे।
तब दुर्गा ते सब ही दए जी आए कहे।
कहने हाँ जरी ये देवी इसने सारे अनु जौंदा कर दिता।
हो निरख निरपत की प्रीत हरख उप जाए कहे।
राजे जी कहने प्रीति दे के वेखो ये भी मेरे से अपना आप नु कुर्बान कर लीतियां खुशी पैदा करके। राजे दी प्रीति देख के ओ नौ दे नौ ही जांदे कर दते हां।
चौपाई ऐसो ढीठ तवन त्रय करियो।
देख लो ब्राह्मण दे घरवाली जेड़ी ब्राह्मणी स्त्री है उन्हें कहो जा इस तरह दा जरा ढीठ करड़ा सख्त करता बजा कीता है।
पत पूतन के प्राणन हरेओ।
अपना पति भी अपने सत पुत्र भी राजे नूं बचाउण वास्ते प्राण नाश कर रहे हैं।
बहरो बद अपनो हूं कीनो।
फिर ब्राह्मण ने अपने आप नूं भी कहिंदे मरना कर लिया भी नाश हो गई।
प्राण बचाए निरपत को लीनो।
यहां राजे दे कहिंदे प्राण बचा लए हैं इसने।
दोहरा निरख सतता सबन की।
कहिंदे सब तरह दी जिहड़ी सच्चाई नूं भी करके
जग जननी हर खा।
हाँ जिन्हों संसार दी मां क्या जंदा वो कहते प्रसन्न हो गई रे।
सात पूत पत के सहत
करके सत्ते पुत्र ते पति ब्राह्मण पुजारी दे समेत
ते जुत दए जिया।
हाँ जड़ी ब्राह्मणी मर गई उहदे समेत देवी ने चौदे कर दिते हन।
तेरे चरित्र दुहकार करियो।
आए जड़ी ब्राह्मण दे घर वाली ब्राह्मणी श्रीमत है उन्हें कहते जरा ये चरित्र है जरा ये तुम्हारा ढंग तरीका है वो जरा दुखी करने वाला है दुख कर करे जरा दुखी करने वाला करता पैना वो कीता है। दूजा पाठ दुह कर भी है बड़ा कठिन जाए कहने कीता करता बो ये जरा तमाशा शाल है।
जैसो करै न कूड़
जिस तरह का एक कहने दुखी करने वाला करता वेदा कोई होर नहीं दुनिया विच मनुख कर सकता है।
पूरी चतर दस के बिखै
जिस करके चौदह पुरिया दे विच
धन धन ते हो
वो जिहड़ी ब्राह्मणी है ओहदी ओहनू कहने भी ये धन है धन है। ਕਿਸੇ ਦੇ ਪਿੱਛੇ ਕਿਹੜਾ ਆਪਣੇ ਸੱਤ ਪੁੱਤਰਾਂ ਨੂੰ ਮਾਰ ਕੇ ਬਲੀ ਚੜਾਉਂਦਾ ਐਸਾ ਕਿਹੜਾ ਹੈ ਆਪਣੇ ਪਤੀ ਨੂੰ ਵੀ ਬਲੀ ਚੜਾ ਦੇਵੇ ਫਿਰ ਆਪ ਵੀ ਕਦੇ ਮਰ ਜਾਵੇ। ਇਹ ਤਾਂ ਇੱਕੋ ਇੱਕ ਵੀ ਐਸੀ ਹੈ ਬ੍ਰਾਹਮਣੀ ਹੈ ਪਹਿਲਾਂ ਆਪਣੇ ਹੱਥੀਂ ਸੱਤ ਪੁੱਤ ਮਾਰ ਕੇ ਬਲੀ ਚੜਾਏ ਹੈ ਫਿਰ ਇਹਦਾ ਮਾਲਕ ਵੀ ਬਲੀ ਚੜ ਗਿਆ ਆਪ ਵੀ ਚੜ ਗਈ ਵੀ ਇੱਕ ਹੀ ਹੈ ਬ੍ਰਾਹਮਣੀ। ਉਹ ਚੌਦਾਂ ਲੋਕਾਂ ਦੇ ਚੌਦਾਂ ਪੁਰੀਆਂ ਸਾਰੇ ਧਨ ਧਾਨੀ ਕਰਦੇ ਦੀ ਵਡਿਆਈ ਕਰਦੇ।
ਚੌਪਈ ਸਾਤ ਪੂਤ ਮੂਏ ਜੀ ਰਾਏ।
ਦੇਖੋ ਇਹ ਸਿਆਣੀ ਬ੍ਰਾਹਮਣੀ ਨੇ ਕਹਿੰਦੇ ਸੱਤ ਪੁੱਤਰ ਜਿਹੜੇ ਮਰ ਗਏ ਸੀ ਨਾ ਬਲੀ ਚੜਾ ਤੇ ਸੀ ਉਹ ਆਪਣੀ ਕੁਰਬਾਨੀ ਦਿਆ ਕੇ ਜਿਉਂਦੇ ਕਰ ਲਏ ਰਾਜੇ ਸਨ।
ਆਪਣੀ ਦੇਹ ਸਹਿਤ ਪਤ ਪਾਏ
ਆਪਣੇ ਦੇਹ ਦੇ ਸਮੇਤ ਮਾਲਕ ਬ੍ਰਾਹਮਣ ਨੂੰ ਵੀ ਪਾ ਲਿਆ ਵੀ ਜਿਉਂਦਾ ਕਰ ਕਰਵਾ ਲਿਆ।
ਨ੍ਰਿਪ ਕੀ ਵੱਡੀ ਆਰਬਲ ਹੋਈ।
ਦੂਜੇ ਪਾਸੇ ਬ੍ਰਾਹਮਣੀ ਦੇ ਕਹਿੰਦੇ ਆ ਕੁਰਬਾਨੀ ਕਰਨ ਤੋਂ ਇਸ ਤਰ੍ਹਾਂ ਦਾ ਇਹ ਢੰਗ ਤਰੀਕਾ ਕਰਨ ਕਦੋਂ ਰਾਜੇ ਦੀ ਕਿੱਡੀ ਵੱਡੀ ਉਮਰ ਹੋ ਗਈ ਬਚ ਗਿਆ ਵੀ ਮੌਤ ਦੇ ਮੂੰਹ ਤੋਂ।
ਐਸੋ ਕਰਤ ਚਰਿੱਤਰ ਨਾ ਕੋਈ
ਇਹੋ ਜਿਹਾ ਕੋਈ ਜਿਹੜਾ ਚੋਜ ਹੈ ਕੌਤਕ ਹੈ ਤਮਾਸ਼ਾ ਕੋਈ ਹੋ ਹੋਰ ਕਰ ਸਕਦਾ। ਦੁਨੀਆਂ ਦੇ ਲੋਕ ਤਰ੍ਹਾਂ ਤਰ੍ਹਾਂ ਦੇ ਤਮਾਸ਼ੇ ਤਾਂ ਕਰਦੇ ਹੈ, ਜਿਨ੍ਹਾਂ ਨੂੰ ਦੇਖ ਦੇਖ ਕੇ ਲੋਕ ਹੈਰਾਨ ਜੇ ਹੋ ਜਾਏ, ਪਰ ਜਿਹੋ ਜਿਹਾ ਬ੍ਰਾਹਮਣੀ ਨੇ ਕਹਿੰਦੇ ਕੀਤਾ, ਇਹੋ ਜਿਹਾ ਚੋਜ ਤਮਾਸ਼ਾ ਤਾਂ ਕੋਈ ਕਰ ਨਹੀਂ ਸਕਦਾ। ਇਹ ਲੋਕ ਕਰ ਕਰਾ ਕੇ ਸਭ ਕੁਛ ਬਚਾ ਲਿਆ ਇਸਨੇ।
ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 165 ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ।
ਆਏ ਸੇ 165ਵਾਂ ਪ੍ਰਸੰਗ ਪੂਰਾ ਹੋਇਆ, ਅੱਗੇ ਅਫਜੂ ਦਾ ਅਰਥ ਹੋਰ ਚੱਲਦਾ ਹੈ।
ਦੋਹਰਾ ਸੁਕ੍ਰਿਤ ਸਿੰਘ ਸੂਰੋ ਵੱਡੋ,
ਇੱਕ ਸੁਕ੍ਰਿਤ ਸਿੰਘ ਦਾ ਨਾਮ ਬੜਾ ਤਕੜਾ ਸੂਰਵੀਰ ਬਹਾਦਰ ਸੀ।
ਸੂਰਤ ਕੋ ਨਰਪਾਲ,
ਸੂਰਤ ਸ਼ਹਿਰ ਦਾ ਉਹ ਨਰਪਾਲ ਕੀ ਰਾਜਾ ਹੈ ਸੀ।
ਜੁਬਨ ਕਲਾ ਰਾਣੀ ਰਹੇ,
ਜੁਬਨ ਕਲਾ ਨਾਮ ਦੀ ਉਹਦੇ ਘਰ ਦੇ ਵਿੱਚ ਰਾਣੀ ਹਿੰਦੀ ਸੀ।
ਜਾ ਕੇ ਨੈਣ ਵਿਸਾਲ,
ਨਿਤ ਨੇਤਰ ਕਹਿੰਦੇ ਵਿਸ਼ੇਸ਼ ਕਰਕੇ ਵਿਸਾਲ ਸਨ, ਜਾਣੀ ਜ਼ਿਆਦਾ ਸੀ ਉਹਦੇ।
ਚੌਪਈ ਤਾਂ ਕੇ ਏਕ ਭੂਤ ਗ੍ਰਹਿ ਪਇਓ,
ਉਸ ਜਿਹੜੀ ਜੁਬਨ ਕਲਾ ਰਾਣੀ ਹੈ ਉਹਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਇਆ ਹੈ।
ਸਭ ਤਿੰਨ ਡਾਰ ਸਿੰਧ ਮੈਂ ਦਿਓ,
ਉਸ ਰਾਣੀ ਦੀ ਜਿਹੜੀ ਕੋਈ ਦੂਜੀ ਸੌਂਕਣ ਰਾਣੀ ਸੀ, ਉਹਨੇ ਕਹਿੰਦੇ ਉਹਨੂੰ ਚੁੱਕ ਕੇ ਨਾ ਸਮੁੰਦਰ ਵਿੱਚ ਸਿੱਟ ਦਿੱਤਾ ਹੈ, ਡੁਬੋ ਦਿੱਤਾ ਹੈ।
ਕਹਿਓ ਕਿ ਇਹ ਭਿਰਟੀ ਲੈ ਗਈ,
ਉਂਝ ਕਹਿ ਦਿੱਤਾ ਵੀ ਮੇਰੇ ਦੇਖਦਿਆਂ ਦੇਖਦਿਆਂ ਇਹ ਕਹਿੰਦੇ ਪੁੱਤਰ ਨੂੰ ਇੱਕ ਬਘਿਆੜੀ ਚੁੱਕ ਕੇ ਲੈ ਗਈ ਸੀ।
ਇਹ ਖਬਰ ਰਾਜਾ ਕਹਿ ਪਈ,
ਰਾਜੇ ਨੇ ਇਸ ਤਰ੍ਹਾਂ ਕਹਿੰਦੇ ਆ ਕੇ ਖਬਰ ਦੇ ਦਿੱਤੀ ਵੀ ਇਹ ਜਿਹੜਾ ਪੁੱਤਰ ਸੀ ਨਾ ਇਹਨੂੰ ਆ ਕੇ ਬਘਿਆੜੀ ਲੈ ਗਈ। ਬਘਿਆੜੀ ਵੀ ਇਹ ਕਹਿੰਦੇ ਜੋਗੀ ਬਣ ਕੇ ਆਇਆ ਸੀ ਬਘਿਆੜੀ, ਅਤੇ ਉਹ ਲਚੁੱਕ ਕੇ ਲੈ ਗਿਆ ਇਸਨੂੰ। ਉਹ ਜਾਣੀ ਸ਼ਰਕਟ ਨਾਲ ਝੂਠ ਜਿਹਾ ਬੋਲਿਆ ਇਸ ਸੌਂਕਣ ਨੇ।
ਰਾਣੀ ਅਧਿਕ ਸ਼ੋਕ ਤਪ ਕੀਨੋ,
ਉਹ ਜਿਹੜੀ ਜਵਨ ਕਲਾ ਰਾਣੀ ਸੀ ਜਿਸਦਾ ਪੁੱਤਰ ਸੀ, ਹੁਣ ਦੂਜੀ ਨੇ ਚੱਕ ਕੇ ਸਮੁੰਦਰ ਸਿੱਟ ਦਿੱਤਾ, ਉਹ ਕਹਿਤਾ ਬਘਿਆੜੀ ਚੁੱਕ ਕੇ ਲੈ ਗਈ। ਫਿਰ ਉਹਨੇ ਤਾਂ ਸ਼ੋਕ ਜਿਹਾ ਬਹੁਤਾ ਕਰਨਾ ਹੀ ਸੀ।
ਮਾਥੋ ਫੋਰ ਭੂਮ ਤਨ ਦੀਨੋ,
ਆਹ ਧਰਤੀ ਤੇ ਮਾਰ ਕੇ ਆਪਣਾ ਮੱਥਾ ਜਿਹੜਾ ਉਹ ਭੰਤ ਲਿਆ, ਇਸਨੇ ਜ਼ਖਮੀ ਹੋ ਗਈ ਹੈ।
ਤਬ ਰਾਜਾ ਤਾਂ ਕੇ ਗ੍ਰਹਿ ਆਇਓ,
ਇਹ ਰਾਣੀ ਦੇ ਘਰ ਦੇ ਵਿੱਚ ਇਹ ਜਿਹੜਾ ਸੁਕਰ ਸਿੰਘ ਰਾਜਾ ਚੱਲ ਕੇ ਆਇਆ ਹੈ,
ਭਾਂਤ ਭਾਂਤ ਤੇ ਤਾਪ ਮਿਟਾਇਓ,
ਰਾਤਨਾ ਦੇ ਲਫ਼ਜ਼ ਕਹਿ ਕੇ ਪੁੱਤਰ ਦੇ ਮਰਨ ਦਾ ਦੁੱਖ ਇਹਦਾ ਮਿਟਾਇਆ ਹੈ।
ਰੀਤ ਕਾਲ ਕੀ ਕਿਨੂ ਨ ਜਾਣੀ,
ਰਾਜਾ ਕਹਿੰਦਾ ਹੈ ਰਾਣੀ ਇਹ ਜਿਹੜਾ ਕਾਲ ਹੈ ਇਹਦੀ ਰੀਤੀ ਕਿਸੇ ਨੇ ਅੱਜ ਤੱਕ ਜਾਣੀ ਨਹੀਂ ਸਮਝੀ ਨਹੀਂ ਹੈ।
ਊਚ ਨੀਚ ਕੇ ਸੀਸ ਬਿਹਾਨੀ,
ਭਾਵੇਂ ਉੱਚੀ ਜਾਤ ਹੈ ਭਾਵੇਂ ਨੀ ਜਾਤ ਹੈ, ਸਾਰਿਆਂ ਦੇ ਉੱਪਰ ਕਾਲ ਦੀ ਰੀਤੀ ਬੀਤਦੀ ਹੈ, ਸਾਰਿਆਂ ਨੂੰ ਕਾਲ ਮਾਰ ਰਹੀ ਮਾਰ ਰਿਹਾ ਹੈ।
ਇੱਕ ਹੈ ਬਚਤ ਕਾਲ ਤੇ ਸੋ,
ਇਹ ਮੇਰੀ ਰਾਣੀ ਕੋ ਇੱਕ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਕਾਲ ਤੋਂ ਬਚਦਾ ਹੈ।
ਰਾਵ ਰੰਕ ਆਰ ਬਚਤ ਨ ਕੋ,
ਪਰਮੇਸ਼ਰ ਤੋਂ ਬਗੈਰ ਹੋਰ ਕੋਈ ਰਾਜਾ ਹੋਵੇ ਭਾਵੇਂ ਕੰਗਾਲ ਹੋਵੇ ਕੋਈ ਨਹੀਂ ਬਚਦਾ ਹੈ।
ਦੋਹਰਾ ਜੋ ਉਪਜਿਓ ਸੋ ਬਿਨਸਿਓ,
ਬਾਕੀ ਹੈ ਰਾਣੀ ਜੋ ਪੈਦਾ ਹੈ ਉਸਨੇ ਨਾਸ ਹੋ ਜਾਣਾ ਮਰ ਜਾਣਾ ਹੈ।
ਜੀਤ ਨ ਰਹਿਸੀ ਕੋ,
ਰਾਲੀ ਤਾਂ ਦੁਨੀਆ ਵਿੱਚ ਕੋਈ ਜਿਉਂਦਾ ਰਹਿੰਦਾ ਨਹੀਂ ਹੈ।
ਊਚ ਨੀਚ ਰਾਜਾ ਪ੍ਰਜਾ,
ਰਾਣੀ ਭਾਵੇਂ ਉੱਚੀ ਜਾਤ ਦਾ ਹੋਵੇ ਭਾਵੇਂ ਨੀਚ ਜਾਤ ਦਾ ਹੋਵੇ, ਜਾਂ ਰਾਜਾ ਹੋਵੇ ਜਾਂ ਕੋਈ ਪ੍ਰਜਾ ਵਿੱਚੋਂ ਹੋਵੇ,
ਸੁਰ ਸੁਰ ਪਤ ਕੋ ਹੋ,
ਹੋਰ ਤਾਂ ਕੀ ਹੈ ਕੋਈ ਦੇਵਤਾ ਹੋਵੇ ਜਾਂ ਇੰਦਰ ਵੀ ਹੋਵੇ ਕੋਈ ਨਹੀਂ ਬਚਦਾ ਮੌਤ ਸਭ ਨੂੰ ਮਾਰਦੀ ਆ ਕੇ।
ਚੌਪਈ ਤੁਮ ਸੁੰਦਰ ਸਭ ਸ਼ੋਕ ਨਿਵਾਰ।
ਇਸ ਕਰਕੇ ਹੇ ਮੇਰੀ ਰਾਣੀ ਸੁੰਦਰ ਤੂੰ ਸਾਰਾ ਸ਼ੋਕ ਪੁੱਤਰ ਦਾ ਨਿਵਿਰਤ ਕਰ ਦੇ।
ਸ੍ਰੀ ਜਦਪਤ ਕਹਿਏ ਸੰਭਾਰ।
ਜੋ ਜਾਦਮਾਂ ਦੀ ਕੁਲ ਦਾ ਮਾਲਕ ਭਗਵਾਨ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਿਆ ਗਾ, ਭਗਵਾਨ ਦਾ ਨਾਮ ਜਪਿਆ ਕਰ ਪਾਣੀ ਵਿੱਚ ਰਹਿ ਕੇ।
ਵਾ ਸੁਤ ਕੋ ਕੱਛ ਸ਼ੋਕ ਨ ਕੀਜੈ।
ਜਿਹੜਾ ਪੁੱਤਰ ਸੀ ਨਾ ਜਿਹਨੂੰ ਬਗਿਆੜੀ ਲੈ ਗਈ ਹੈ, ਉਹਦਾ ਕੋਈ ਹੁਣ ਤੂੰ ਸ਼ੋਕ ਨਾ ਕਰ।
ਔਰ ਮੰਗ ਪ੍ਰਭ ਤੇ ਸੁਤ ਲੀਜੈ।
ਪਰਮੇਸ਼ਰ ਤੋਂ ਹੁਣ ਹੋਰ ਪੁੱਤਰ ਤੂੰ ਮੰਗ ਲੈ, ਉਹ ਹੋਰ ਦੇ ਦੇਵੇਗਾ ਤੈਨੂੰ।
ਦੋਹਰਾ ਅਵਰ ਤੁਮਾਰੇ ਧਾਮ ਮੈਂ।
ਇਹ ਮੇਰੀ ਪਤਨੀ ਹੋਰ ਪੁੱਤਰ ਤੇਰੇ ਘਰ ਦੇ ਵਿੱਚ
ਹੋਇਆ ਹੈ ਪੂਤ ਅਪਾਰ।
ਪਰਮੇਸ਼ਰ ਦੀ ਕਿਰਪਾ ਨਾਲ ਹੋਰ ਵੀ ਬੇਅੰਤ ਹੋ ਸਕਦੇ ਹੈ।
ਆਕੋ ਸ਼ੋਕ ਨ ਕੀਜੀ।
ਉਹ ਜਿਹੜਾ ਪੁੱਤਰ ਮਰ ਗਿਆ ਉਹਦਾ ਬਿਲਕੁਲ ਹੁਣ ਤੂੰ ਸ਼ੋਕ ਗਮ ਨਾ ਕਰ।
ਸੁਨ ਸੁੰਦਰ ਸੋ ਕੁਮਾਰ।
ਇਹ ਰਾਜਕੁਮਾਰੀ ਰਾਜਪੱਤਰੀ ਸੁਣ ਤੂੰ ਮੇਰੀ ਇਹ ਗੱਲ ਧਿਆਨ ਨਾਲ।
ਚੌਪਈ ਜਬ ਰਾਜੇ ਇਉ ਤੇ ਸਮਝਾਇਓ।
ਜਦੋਂ ਇਹ ਰਾਜੇ ਨੇ ਆਪਣੀ ਪਤਨੀ ਰਾਣੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸਮਝਾਇਆ ਬੁਝਾਇਆ,
ਤਬ ਰਾਣੀ ਸੁਤ ਸ਼ੋਕ ਮਿਟਾਇਓ।
ਰਾਣੀ ਨੇ ਹੌਲੀ ਹੌਲੀ ਪੁੱਤਰ ਦੇ ਮਰਨ ਦਾ ਸ਼ੋਕ ਜਾ ਮਿਟਾ ਦਿੱਤਾ ਹੈ।
ਔਰ ਪੂਤ ਕੀ ਆਸਾ ਭਏ।
ਹੋਰ ਕੋਈ ਮੇਰੇ ਘਰ ਦੇ ਵਿੱਚ ਪੁੱਤਰ ਹੋ ਜਾਏਗੀ, ਇਸਦੇ ਆਸਾ ਸਹਿਤ ਹੋਈ ਹੈ ਇਹ।
ਚੌਬੀਸ ਬਰਸ ਬੀਤ ਤੇ ਗਏ।
ਬਈ ਪੁੱਤਰ ਹੋਊਗਾ, ਪੁੱਤਰ ਹੋਊਗਾ, ਪਰਮੇਸ਼ਰ ਦੇਊਗਾ। ਉਹ ਕਹਿੰਦੇ ਇੱਛਾ ਰੱਖਦਿਆਂ 24 ਸਾਲ ਕਹਿੰਦੇ ਬੀਤ ਗਏ ਹੈ।
ਅੜਿਲ ਸੁੰਦਰ ਨਰ ਇੱਕ ਪੇਖਤ ਤਬ ਅਬਲਾ ਭਈ।
ਇੱਕ ਦਿਨ ਰਾਜੇ ਦੀ ਰਾਣੀ ਨੇ ਇੱਕ ਹੋਰ ਕੋਈ ਸੁੰਦਰ ਪੁਰਸ਼ ਵੇਖਿਆ ਹੈ।
ਗ੍ਰਹਿ ਕੀ ਸਭ ਸੁਧ ਬਿਸਰ ਤਾਹ ਤਬ ਹੀ ਗਏ।
ਉਸ ਨੂੰ ਵੇਖ ਕੇ ਸਾਰੇ ਘਰਬਾਰ ਦੀ ਹੋਸ਼ ਹੋਸ਼ੇ ਨੂੰ ਭੁੱਲ ਭੁੱਲ ਆ ਗਈ।
ਪਠੈ ਸਹਿਚਰੀ ਤਾ ਕੋ ਲੀਓ ਮੰਗਾਏ।
ਘਰ ਦੀ ਦਾਸੀ ਨੂੰ ਭੇਜ ਕੇ ਉਸ ਨੂੰ ਇਹਨੇ ਸਦ ਬੁਲਾ
ਹੋ ਕਾਮ ਕੇਲ ਤੇ ਸੰਗ ਕਰਿਓ ਸੁਖ ਪਾਏ ਗਏ।
ਵਾਰ ਜਿਹੜੀ ਸਰੀਰਕ ਕਿਰਿਆ ਉਹਦੇ ਨਾਲ ਕਰੀ ਕਰਾਈ ਇਸਨੇ।
ਚੌਪਈ ਤਬ ਰਾਣੀ ਓ ਹਿਰਦੈ ਵਿਚਾਰੀ।
ਰਾਜੇ ਦੀ ਰਾਣੀ ਨੇ ਹਿਰਦੇ ਵਿੱਚ ਸੋਚਿਆ ਵਿਚਾਰਿਆ।
ਬੋਲ ਜਾਰ ਪ੍ਰਤ ਸਕਲ ਸਿਖਾਰੀ।
ਜਿਹੜਾ ਪੁਰੇਸ਼ਾ ਨੂੰ ਬੁਲਾ ਕੇ ਇਸ ਤਰ੍ਹਾਂ ਦੀ ਸਿੱਖਿਆ ਸਿਖਾਈ ਹੈ।
ਲੜਕਾ ਕਾਹੂ ਤੋ ਜੋਗੀ ਹੈ ਹਰਿਓ।
ਵੇ ਮੈਂ ਤੈਨੂੰ ਸਿਖਾ ਰਹੀ ਹਾਂ, ਗੱਲ ਸਮਝਾ ਰਹੀ ਹਾਂ ਵੀ ਜਦੋਂ ਰਾਜੇ ਦੇ ਸਾਹਮਣੇ ਮੈਂ ਪੁੱਛਾਂ ਤੂੰ ਇਹ ਕਹਿਣਾ ਹੈ ਵੀ ਮੈਂ ਜੋਗੀ ਦਾ ਲੜਕਾ ਹੈ ਸੀ, ਮੈਂ ਰਾਜੇ ਦਾ ਪੁੱਤਰ ਹੈ ਸੀ, ਜੋਗੀ ਨੇ ਮੈਨੂੰ ਚਰਾ ਲਿਆ ਸੀ ਭੁਗਿਆੜੀ ਬਣ ਕੇ।
ਸੁੰਦਰ ਜਾਨ ਨਮੋ ਬਦ ਕਰਿਓ।
ਮੈਨੂੰ ਕਹਿੰਦੇ ਸੋਹਣਾ ਸੁਨੱਖਾ ਜਾਣ ਕਰਕੇ ਉਹ ਜੋਗੀ ਨੇ ਮਾਰਿਆ ਨਹੀਂ ਸੀ।
ਦੋਹਰਾ ਥੋ ਬਾਲਕ ਜੋਗੀ ਹਰਿਓ।
ਮੈਂ ਬਾਲਕ ਅਵਸਥਾ ਸੀ, ਜੋਗੀ ਮੈਨੂੰ ਭੁਗਿਆੜੀ ਬਣ ਕੇ ਚਰਾ ਕੇ ਲੈ ਗਿਆ ਸੀ।
ਹੋ ਭਿਰਟੀ ਕੇ ਭੇਸ।
ਇਸ ਤਰ੍ਹਾਂ ਸਿੱਧੀ ਦੇ ਬਲ ਦੇ ਨਾਲ ਬਗਿਆੜੀ ਦੇ ਰੂਪ ਵਿੱਚ ਹੋ ਕੇ ਬਗਿਆੜੀ ਬਣ ਕੇ ਮੈਨੂੰ ਚੁੱਕ ਕੇ ਲੈ ਗਿਆ ਸੀ।
ਮੈਂ ਜਾਣਤ ਨਹਿ ਕਵਨ ਸੁਤ।
ਮੈਂ ਨਹੀਂ ਜਾਣਦਾ ਮੈਂ ਕੀ ਦਾਸ ਪੁੱਤਰ ਹਾਂ।
ਬਸਤ ਕਵਨ ਸੇ ਦੇਸ਼।
ਕਿਹੜੇ ਇਲਾਕੇ ਵਿੱਚ ਕਿਹੜੇ ਥਾਂ ਵਿੱਚ ਮੈਂ ਰਹਿੰਦਾ ਹੈ ਮੈਨੂੰ ਕੋਈ ਨਹੀਂ ਪਤਾ ਹੈ।
ਚੌਪਈ ਜਾਰ ਸੰਗ ਇਹ ਭਾਂਤ ਸਿਖਾਈ।
ਇਸ ਤਰ੍ਹਾਂ ਰਾਣੀ ਨੇ ਉਹ ਪੁਰਸ਼ ਨੂੰ ਸਾਰੀ ਗੱਲ ਬਾਰ ਸਿਖਾ ਦਿੱਤੀ।
ਆਪ ਰਾਵ ਸੋ ਜਾਇ ਜਤਾਈ।
ਆਪ ਆਪਣੇ ਰਾਜੇ ਪਤੀ ਨੂੰ ਜਾ ਕੇ ਉਹ ਗੱਲ ਜਤਾਈ, ਉਹ ਦੱਸੀ।
ਜੋ ਬਾਲਕ ਮੈਂ ਪੂਤ ਗਵਾਇਓ।
ਹੇ ਰਾਜਾ ਜੀ, ਜਿਹੜਾ ਬੱਚਾ ਪੁੱਤਰ ਮੈਂ ਉਹ ਗਵਾਇਆ ਸੀ, ਬਗਿਆੜੀ ਚੁੱਕ ਕੇ ਲੈ ਗਈ ਸੀ ਜਿਸ ਨੂੰ।
ਸੋ ਸੋ ਮੈਂ ਆਜ ਖੋਜ ਤੇ ਪਾਇਓ।
ਆਜ ਕਹਿੰਦੇ ਖੋਜ ਕਰਦਿਆਂ ਢੂੰਡ ਕਰਦਿਆਂ ਮੈਂ ਪਾ ਲਿਆ ਲੱਭ ਲਿਆ ਪੁੱਤਰ।
ਸੁਣ ਰਿਪ ਬਚਨ ਆਨੰਦਿਤ ਭਇਓ।
ਰਾਣੀ ਤੋਂ ਬਚਨ ਸੁਣ ਕੇ ਰਾਜਾ ਬਹੁਤ ਖੁਸ਼ ਹੋ ਗਿਆ ਆਨੰਦ ਹੋ ਗਿਆ।
ਤਾਕੋ ਬੋਲ ਨਿਕਟ ਤਬ ਲਿਓ।
ਉਸੇ ਵੇਲੇ ਜਿਹੜਾ ਉਹ ਕਹਿੰਦੇ ਸੋਹਣਾ ਸੁਨੱਖਾ ਪੁਰਸ਼ ਨੂੰ ਆਪਣੇ ਕੋਲ ਬੁਲਾ ਲਿਆ।
ਤਬ ਰਾਣੀ ਇਹ ਭਾਂਤ ਉਚਾਰੋ।
ਉਸ ਪੁਰਸ਼ ਨੂੰ ਰਾਣੀ ਨੇ ਇਸ ਤਰ੍ਹਾਂ ਕਿਹਾ,
ਸੁਣੋ ਪੂਤ ਤੁਮ ਬਚਨ ਹਮਾਰੋ।
ਮੇਰੇ ਪੁੱਤਰ ਮੇਰਾ ਤੂੰ ਬਚਨ ਸੁਣ।
ਸਕਲ ਬ੍ਰਿਥਾ ਆਪਣੀ ਤੁਮ ਕਹੋ।
ਸਾਰੀ ਆਪਣੇ ਬਾਲਕਪਣੇ ਦੀ ਹਾਲਤ ਜਿਵੇਂ ਤਰਨ ਬੀਤੀ ਉਹ ਸਾਰੀ ਤੂੰ ਆਖ।
ਹਮਰੇ ਸਭ ਸ਼ੋਕਨ ਕਹਿ ਦਹੋ।
ਸਾਡੇ ਜਿੰਨੇ ਸ਼ੋਕਮ ਮੈਂ ਉਹ ਸਾਰੀ ਕਹਾਣੀ ਸਾਰੀ ਗੱਲ ਕਹਿ ਕੇ ਨਾਸ ਕਰ ਦੇ ਪੁੱਤਰ।
ਰਾਜਾ ਸੋ ਕਹਿ ਪ੍ਰਗਟ ਸੁਣਾਇਓ।
ਮੈਂ ਰਾਜੇ ਨੂੰ ਕਹਿ ਕੇ ਪ੍ਰਗਟ ਸੁਣਾ ਦੇ।
ਰਾਜਪੂਤ ਹੋਇ ਰਾਜ ਕਮਾਇਓ।
ਤੋਂ ਬਾਅਦ ਵੀ ਰਾਜੇ ਦਾ ਪੁੱਤਰ ਹੋ ਕੇ ਤੂੰ ਰਾਜ ਪਾ ਕਮਾ ਰਾਜਾ ਬਣ ਕੇ ਸੁਖਮਾਨ।
ਸੁਣ ਰਾਣੀ ਮੈਂ ਕਹਾ ਬਖਾਨੋ।
ਜਿਵੇਂ ਉਹਨੂੰ ਸਿਖਾਇਆ ਸੀ ਉਸੇ ਤਰ੍ਹਾਂ ਬੋਲਿਆ ਪੁਰਸ਼, ਹੇ ਰਾਣੀ ਸੁਣ ਜਿਵੇਂ ਤੈਨੂੰ ਮੈਨੂੰ ਪਤਾ ਲੱਗਿਆ ਹੈ। ਸੁਣ ਰਾਣੀ।
ਸੁਣ ਰਾਣੀ ਮੈਂ ਕਹਾਂ ਬਖਾਨੋ।
ਹੇ ਰਾਣੀ ਸੁਣ ਮੈਂ ਭਲਾ ਕੀ ਦੱਸਣਾ ਕਰਾਂ ਕੀ ਬਿਆਨ ਕਰਾਂ।
ਬਾਲਕ ਹੁਤੋ ਕਛੂ ਨਹਿ ਜਾਣੋ।
ਮੈਂ ਤਾਂ ਬਾਲਕ ਅਵਸਥਾ ਵਿੱਚ ਸੀ, ਕੁਝ ਨੀ ਜਾਣਦਾ ਪਛਾਣਦਾ ਸੀ, ਮੈਨੂੰ ਨੀ ਕੋਈ ਪਤਾ ਸੀ।
ਜੋਗੀ ਕਹੇ ਉਸ ਤੁਮ ਤਨ ਕਹਿਓ।
ਜੇ ਜੋਗੀ ਦੇ ਕੁਝ ਮੈਂ ਪਲਿਆ ਹਾਂ ਨਾ ਵੱਡਾ ਹੋਇਆ, ਉਹ ਜੋਗੀ ਨੇ ਮੈਨੂੰ ਕਿਹਾ ਸੀ ਦੱਸਿਆ ਸੀ ਉਹ ਮੈਂ ਰਾਣੀ ਤੈਨੂੰ ਕਹਿ ਦਿੰਦਾ ਦੱਸ ਦਿੰਦਾ।
ਸ਼ੋਕ ਸੰਤਾਪ ਤਿਹਾਰੋ ਦਹਿਹੁ।
ਤੁਹਾਡਾ ਜਿਹੜਾ ਕੋਈ ਦੁੱਖ ਹੈ ਕਲੇਸ਼ ਹੈ ਉਹਨੂੰ ਮੈਂ ਦਗਰ ਕਰਦਿਆਂ ਨਾ।
ਇੱਕ ਦਿਨ ਜੋਗੀ ਸ ਉਚਾਰਿਓ।
ਇੱਕ ਦਿਨ ਜਿਹਨੇ ਬੱਚੇ ਮੈਨੂੰ ਬੱਚੇ ਨੂੰ ਪਾਲਿਆ ਪੋਸਿਆ ਸੀ ਉਹਨੇ ਮੈਨੂੰ ਆਪ ਹੀ ਜੋਗੀ ਨੇ ਕਿਹਾ ਸੀ ਉਚਾਰਿਆ ਸੀ।
ਸੂਰਤ ਸ਼ਹਿਰ ਵੱਡੋ ਉਜਿਆਰਿਓ।
ਇਹ ਬੱਚੇ ਜਿਹੜਾ ਸੂਰਤ ਸ਼ਹਿਰ ਸੰਸਾਰ ਦੇ ਵਿੱਚ ਬੜਾ ਰੋਸ਼ਨ ਹੈ ਪ੍ਰਸਿੱਧ ਹੈ ਨਾ।
ਹੋਇ ਭਿਰਟੀ ਮੈਂ ਤਾਹਾਂ ਸਿਧਾਇਓ।
ਇਹ ਬੱਚੇ ਮੈਂ ਬਘਿਆੜੀ ਦਾ ਰੂਪ ਜਿਹਾ ਭੇਜਿਆ ਬਣ ਕੇ ਉਹ ਸੂਰ ਸ਼ਹਿਰ ਵਿੱਚ ਚਲਾ ਗਿਆ।
ਬਾਲਕ ਸੁਤ ਰਾਜਾ ਕੋ ਪਾਇਓ।
ਰਾਜੇ ਦਾ ਪੁੱਤਰ ਸੀ ਬਾਲਕ ਰੂਪ ਦੇ ਵਿੱਚ ਤੇ ਮੈਂ ਬਾਲਕ।
ਬਾਲਕ ਸੁਤ ਰਾਜਾ ਕੋ ਪਾਇਓ।
ਹਾਂ ਇਸ ਤਰ੍ਹਾਂ ਰਾਜੇ ਦਾ ਬਾਲਕ ਪੁੱਤਰ ਸੀ ਮੈਂ ਪ੍ਰਾਪਤ ਕਰ ਲਿਆ।
ਹੋਇ ਭਿਰਟੀ ਜਬ ਹੀ ਮੈਂ ਧਇਓ।
ਇਹ ਵੀ ਬੱਚੇ ਜਦੋਂ ਮੈਂ ਬਘਿਆੜੀ ਦਾ ਰੂਪ ਜਾ ਧਾਰ ਕੇ ਕਹਿੰਦੇ ਇਸ ਤਰ੍ਹਾਂ ਆਇਆ ਸੀ ਧਾਇਆ ਸੀ।
ਭਾਜ ਲੋਕ ਆਗੇ ਤੇ ਗਇਓ।
ਮੈਨੂੰ ਬਘਿਆੜੀ ਰੂਪ ਸਮਝ ਕੇ ਨਾ ਮੇਰੇ ਅੱਗੇ ਜਿੰਨੇ ਲੋਕ ਸੀ ਸਾਰੇ ਭੱਜ ਗਏ ਸੀ ਡਰਦੇ ਮਾਰੇ ਵੀ ਬਗਾੜੀ ਲਈ ਜਾਂਦੀ ਇਹਨੂੰ ਕਿਤੇ ਸਾਨੂੰ ਨਾ ਪੈ ਨਿਕਲੇ।
ਤੋਹੇ ਡਾਰ ਬਗਲੀ ਮਹਿਲੀਨੋ।
ਇਹ ਵੀ ਬੱਚੇ ਓ ਬਗਾੜੀ ਰੂਪ ਵਿੱਚ ਲੋਕਾਂ ਨੂੰ ਭਜਾ ਕੇ ਰਾਹ ਕੇ ਤੈਨੂੰ ਮੈਂ ਆਪਣੀ ਬਗਲੀ ਵਿੱਚ ਪਾ ਲਿਆ ਸੀ।
ਔਰੇ ਦੇਸ਼ ਪਿਆਨੋ ਕੀਨੋ।
ਝੋਲੀ ਜੀ ਪਾ ਲਿਆ ਸੀ ਫਿਰ ਕਿਸੇ ਹੋਰ ਇਲਾਕੇ ਨੂੰ ਮੈਂ ਚਲਿਆ ਗਿਆ ਸੀ ਤੈਨੂੰ ਚੁੱਕ ਕੇ ਬਗਲੀ ਵਿੱਚ ਲੈ ਕੇ।
ਚੇਲਾ ਆਵਰ ਭੱਛ ਤਬ ਲਿਆਏ।
ਮੇਰੇ ਜਿਹੜੇ ਹੋਰ ਚੇਲੇ ਸੀ ਹੋਰ ਕੀ ਭੋਜਨ ਛਕਣ ਲਈ ਆਏ।
ਤਾਹੇ ਖਵਾਏ ਕਰ ਨਾਥ ਰਜਾਏ।
ਦੇ ਉਹ ਭੋਜਨ ਖਵਾ ਕੇ ਮਾਲਕ ਨੂੰ ਖੁਸ਼ ਕਰ ਲਿਆ।
ਭੱਛਣ ਕਾਜ ਔਰ ਕੋ ਧਰਿਓ।
ਇਸ ਕਰਕੇ ਮੈਨੂੰ ਕਹਿੰਦੇ ਭੋਜਨ ਛਕਣ ਵਾਸਤੇ ਉਹਨਾਂ ਨੇ ਕੁਝ ਹੋਰ ਰੱਖ ਲਿਆ ਜਾਣੀ ਹੋਰ ਕੁਝ ਬਣਾ ਲਿਆ।
ਰਾਵ ਭੂਤ ਲੱਖ ਮੋਹੇ ਉਭਰਿਓ।
ਇਹ ਰਾਜੇ ਦਾ ਪੁੱਤਰ ਬੜਾ ਸੋਹਣਾ ਸੁਨੱਖ ਹੈ ਇਹਨੂੰ ਕਿਉਂ ਮਾਰਨਾ, ਕਹਿੰਦੇ ਉਹ ਮੈਨੂੰ ਬਚਾ ਲਿਆ।
ਦੋਹਰਾ ਸੁਣ ਰਾਣੀ ਐਸੇ ਬਚਨ।
ਹੇ ਰਾਣੀ ਇਸ ਤਰ੍ਹਾਂ ਦੇ ਬਚਨ ਤੂੰ ਸੁਣ।
ਨੈਨਨ ਨੀਰ ਬਹਾ।
ਜਦੋਂ ਸੁਣਿਆ ਨਾ ਸਿਖਾਇਆ ਤਾਂ ਵੀ ਸੀ ਅੱਖਾਂ ਤੋਂ ਕਹਿੰਦੇ ਪਾਣੀ ਜਾ ਬਹਾਇਆ ਥਰੂ ਜੇ ਕੇਰੇ ਰਾਣੀ।
ਨ੍ਰਿਪ ਦੇਖਤ ਸੁਤ ਜਾਰ ਕਹਿ।
ਰਾਜੇ ਦੇ ਦੇਖਦਿਆਂ ਜਿਹਨੂੰ ਪੁੱਤਰ ਕਹਿੰਦੀ ਸੀ ਉਸ ਮਨੁੱਖ ਨੂੰ,
ਲੀਓ ਗਰੇ ਸੋ ਲਾ,
ਆਪਣੇ ਕੰਠ ਨਾਲ ਲਗਾ ਲਿਆ ਇਸ ਨੇ।
ਚੌਪਈ ਬਾਲਕ ਹੁਤੋ ਪੂਤ ਤਬ ਹਰਿਓ।
ਜਦੋਂ ਇਹ ਬਾਲਕ ਅਵਸਥਾ ਵਿੱਚ ਸੀ ਪੁੱਤਰ, ਉਦੋਂ ਜੋਗੀ ਨੇ ਬਰਿਆੜੀ ਬਣ ਕੇ ਚਰਾ ਲਿਆ ਸੀ।
ਮੋਰੇ ਭਾਗ ਸੁਜੀਤ ਉਭਰਿਓ।
ਇਹ ਰਾਜਾ ਮੇਰੇ ਕੋਈ ਚੰਗੇ ਭਾਗ ਸੀ, ਜਿਸ ਕਰਕੇ ਜਿਉਂਦਾ ਬਚ ਗਿਆ ਮੇਰਾ ਪੁੱਤਰ।
ਕੌਣ ਹੂੰ ਕਾਜ ਦੇਸ਼ ਇਹ ਆਇਓ।
ਪਤਾ ਨੀ ਕਿਸ ਕੰਮ ਕਰਨ ਵਾਸਤੇ ਇਸ ਸਾਡੇ ਇਲਾਕੇ ਵਿੱਚ ਹੀ ਆ ਗਿਆ, ਸਾਡੇ ਸੂਰ ਸ਼ਹਿਰ ਵਿੱਚ ਹੀ ਆ ਗਿਆ।
ਸੋ ਹਮ ਆਜ ਖੋਜ ਤੇ ਪਾਇਓ।
ਲੋ ਲੱਭਦਿਆਂ ਲੱਭਦਿਆਂ ਅੱਜ ਰਾਜਾ ਅਸੀਂ ਆਪਣੇ ਪੁੱਤਰ ਨੂੰ ਪਾ ਲਿਆ।
ਗਹਿ ਗਹਿ ਤਾਕੋ ਗਰੇ ਲਗਾਵੇ।
ਇਸ ਨਾਲ ਰਾਜੇ ਨੂੰ ਕਹਿ ਕਹਿ ਕੇ ਉਸ ਨੂੰ ਫੜ ਫੜ ਕੇ ਆਪਣੇ ਕੰਠ ਨਾਲ ਲਗਾਉਂਦੀ ਹੈ।
ਦੇਖਤ ਰਾਵ ਚੂੰਬ ਮੁਖ ਜਾਵੇ।
ਰਾਜੇ ਦੇ ਦੇਖਦਿਆਂ ਇਸ ਕਰਕੇ ਉਹਦਾ ਮੁਖ ਵੀ ਕਈ ਵਾਰੀ ਉਹ ਹਰਕਤ ਜੀ ਕਰ ਜਾਂਦੀ ਹੈ, ਚਮ ਜਾਂਦੀ ਹੈ।
ਆਪਣੇ ਧਾਮ ਸੇਜ ਡਸਵਾਈ।
ਆਪਣੇ ਘਰ ਵਿੱਚ ਲਿਆ ਕੇ ਪਣਗ ਡਾ ਦਿੱਤਾ ਹੈ।
ਤਾਂ ਸੌ ਰੈਨ ਬਿਰਾਜਤ ਜਾਈ।
ਆਦੇ ਸਮੇਂ ਉਸਨੂੰ ਪੁੱਤਰ ਕਹਿ ਕੇ ਉਹਦੇ ਨਾਲ ਜਾ ਰਾਜ ਦੀ ਹੈ।
ਆਠੋ ਜਾਮ ਧਾਮ ਤੇ ਰਾਖੇ।
ਅੱਠੇ ਪੈਰ ਆਪਣਾ ਪੁੱਤਰ ਕਹਿ ਕੇ ਉਹਨੂੰ ਘਰ ਵਿੱਚ ਰੱਖਦੀ ਹੈ ਰਾਣੀ।
ਪੂਤ ਪੂਤ ਮੁਖ ਤੇ ਭਾਖੇ।
ਲੋਕਾਂ ਦੇ ਸਾਹਮਣੇ ਵੀ ਇਹ ਮੇਰਾ ਪੁੱਤਰ ਹੈ, ਇਹਨੂੰ ਵਿਗਾੜੀ ਚੁੱਕ ਕੇ ਲੈ ਗਈ ਸੀ, ਜੋਗੀ ਨੇ ਚੁੱਕ ਲਿਆ ਸੀ, ਮੈਨੂੰ ਲੱਭਿਆ ਮੁੱਖੋਂ ਕਹਿੰਦੀ ਰਹਿੰਦੀ।
ਕਾਮ ਕੇਲ ਨਿਸ ਭਈ ਕਮਾਵੇ।
ਜਦੋਂ ਰਾਮ ਦਾ ਰਾਜ ਦਾ ਸਮਾਂ ਹੁੰਦਾ ਉਦੋਂ ਉਹਦੇ ਨਾਲ ਫਿਰ ਕੇ ਕਹਿੰਦੀ ਹੈ, ਉਹ ਜਿਹਨੇ ਪੁੱਤ ਪੁੱਤ ਕਹਿੰਦੀ।
ਮੂਰਖ ਰਾਵ ਭੇਦ ਨਹਿ ਪਾਵੇ।
ਪਰ ਮੂਰਖ ਰਾਜਾ ਇਸ ਗੱਲ ਦਾ ਭੇਦ ਨਹੀਂ ਪਾਉਂਦਾ, ਉਹਨੂੰ ਕੋਈ ਨਹੀਂ ਪਤਾ ਵੀ ਇਹ ਪੁੱਤ ਨਹੀਂ, ਇਹ ਤਾਂ ਹੋਰ ਹੀ ਹੈ, ਕੋਈ ਹੈ ਛਲ ਕਵਟ ਹੈ ਜਾਣੀ।
ਇਤ ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦ 166 ਵੋ ਚਰਿੱਤਰ ਸਮਾਪਤ। ਮਸਤ ਸੁਭ ਮਸਤ ਅਪਜੂ।
ਹਾਂ, ਇੱਥੇ 166ਵਾਂ ਪ੍ਰਸੰਗ ਪੂਰਾ ਹੈ, ਅੱਗੇ ਚੱਲਦਾ ਹੈ।
ਦੋਹਰਾ ਬਾਂਸ ਬਰੈਲੀ ਕੇ ਬਿਖੈ।
ਹਾਂ, ਜਿੱਥੇ ਉਹ ਕਹਿੰਦੇ ਬਰੈਲੀ ਸ਼ਹਿਰ ਵਿੱਚ ਜ਼ਿਆਦਾ ਬਾਂਸ ਹੁੰਦੇ ਨੇ, ਇੱਕ ਪਾਸੇ ਉਸ ਨੂੰ ਬਾਂਸ ਬਿਖੀ ਕਹਿੰਦੇ ਹਨ ਸ਼ਹਿਰ ਉਹਦੇ ਵਿੱਚ।
ਵੀਰ ਵੱਡੋ ਧਨ ਰਾਵ।
ਕਹਿੰਦੇ ਇੱਕ ਬੜਾ ਤਕੜਾ ਸੂਰਵੀਰ ਧਨ ਰਾਏ ਰਾਜਾ ਹੈ ਸੀ।
ਸ਼ਾਹ ਪਰੀ ਤਾਕੀ ਤਿਰਿਆ।
ਉਹ ਜਿਹੜਾ ਧਨ ਰਾਵ ਸੀ ਨਾ, ਧਨ ਰਾਏ ਸੀ, ਉਹਦੀ ਪਤਨੀ ਸੀ ਸ਼ਾਹ ਪਰੀ ਕਰਕੇ ਪ੍ਰਸਿੱਧ।
ਰਾਖਤ ਸਭ ਕੋ ਭਾਵ।
ਸਾਰਿਆਂ ਦੇ ਨਾਲ ਉਹ ਪ੍ਰੇਮ ਪਿਆਰ ਰੱਖਦੀ ਸੀ, ਸਾਰਿਆਂ ਨਾਲ ਹਿੱਤ ਕਰਦੀ ਸੀ, ਉਹ ਜਣੀ ਵੱਢ ਖਾਣੀ ਨਹੀਂ ਸੀ ਉਹ।
ਚੌਪਈ ਏਕ ਪ੍ਰਾਤ ਰਾਜਾ ਕੇ ਆਈ।
ਨਹੀਂ,
ਏਕ ਪਾਤਰ ਰਾਜਾ ਕੇ।
ਏਕ ਪਾਤਰ ਰਾਜਾ ਕੇ ਆਈ, ਕਹਿੰਦੇ ਉਹ ਬਾਂਸ ਬਰੇਲੀ ਦੇ ਵਿੱਚ ਜਿੱਥੇ ਧਨ ਰਾਏ ਰਾਜਾ ਰਹਿੰਦਾ ਸੀ, ਉੱਥੇ ਕਹਿੰਦੇ ਕੋਈ ਬੇਸਵਾ ਕੰਜਰੀ ਆ ਪਹੁੰਚੀ ਹੈ।
ਭੂਖਨ ਵਸਤਰ ਅਨੂਪ ਸੁਹਾਏ।
ਇਸ ਵੇਸ਼ਤਾ ਦੇ ਵਸਤਰ ਤੇ ਗਹਿਣੇ ਅਨੋਖੀ ਪਹਿਨੇ, ਬੜੇ ਸਜਦੇ ਫਬਦੇ ਆ ਕੰਜਰੀ ਦੇ।
ਨ੍ਰਿਪ ਬਾਰ ਅਟਕ ਤਵਨ ਪਾਰ ਗਏ।
ਰਾਜਾ ਉਹਦੇ ਉੱਪਰ ਦੇ ਕਹਿੰਦੇ ਮਸਤ ਹੋ ਗਿਆ।
ਰਾਨੇ ਨਡਾਰ ਹਿਰਦੈ ਤੇ ਦਿਓ।
ਜਿਹੜੀ ਘਰਵਾੜੀ ਰਾਣੀ ਨੂੰ ਹਿਰਦੇ ਤੋਂ ਭੁਲਾ ਤਾ ਹੈ।
ਦੋਹਰਾ ਏਕ ਭਰਾਤ ਨ੍ਰਿਪ ਕੋ ਹੋਤੋ।
ਉਹ ਜਿਹੜਾ ਇਹ ਧਨ ਰਾਏ ਸੀ ਉਹਦਾ ਇੱਕ ਹੋਰ ਛੋਟਾ ਭਰਾ ਹੈ ਸੀ।
ਜਾ ਕੋ ਰੂਪ ਅਪਾਰ।
ਜਿਹਦਾ ਰੂਪ ਵੀ ਰਾਜੇ ਵਰਗਾ ਹੀ ਸੀ ਬੜਾ।
ਸ਼ਾਹ ਪਰੀ ਤਾ ਸੋ ਵਿਧੀ।
ਆ ਜਿਹੜੀ ਸ਼ਾਹ ਪਰੀ ਰਾਜੇ ਦੀ ਪਤਨੀ ਹੈ।
ਰਾਜਾ ਕੋ ਡਰ ਡਾਰ।
ਰਾਜੇ ਦਾ ਡਰ ਪਰੇ ਕਰਕੇ ਉਹਦੇ ਨਾਲ ਸੰਬੰਧ ਕਰਨ ਲੱਗ ਪਈ ਹੈ।
ਚੌਪਈ ਨਿਤ ਪ੍ਰਤ ਰਾਨੀ ਤਾਹੇ ਬੁਲਾਵੇ।
ਹਮੇਸ਼ਾ ਜਿਹੜੀ ਰਾਣੀ ਹੈ ਆਪਣੇ ਦੇਵਰ ਨੂੰ ਸੱਦ ਲੈਂਦੀ ਹੈ।
ਕੰਮ ਭੋਗ ਤੇ ਸੰਗ ਕਮਾਵੇ
ਨਾਲ ਪਸ਼ੂ ਕਿਰਿਆ ਕਰਦੀ ਕਰਾਂਦੀ ਰਹਿੰਦੀ।
ਰਾਜਾ ਕੋਹੀਏ ਤੇ ਬਿਸਰਾਇ
ਰਾਜੇ ਨੂੰ ਧਰ ਦੇ ਚੁਪਲਾ ਛੱਡਿਆ
ਤਾਂ ਕੋ ਰਾਜ ਦਿਓ ਠਹਿਰਾਇਓ।
ਮਨ ਵਿੱਚ ਧਾਰਿਆ ਵੀ ਹੈ ਹੁਣ ਇਹਨੂੰ ਮੈਂ ਰਾਜ ਭਾਗ ਦੇ ਦਵਾ ਦਵਾਂਗੀ।
ਅਬ ਮੈਂ ਰਾਜ ਦੇਤ ਹਾਂ ਤੂੰ ਕਹੋ।
ਹਾਂ ਫਿਰ ਕਹਿਣ ਲੱਗੀ ਹੇ ਰਾਜੇ ਦੇ ਭਰਾ ਹੁਣ ਤੈਨੂੰ ਮੈਂ ਰਾਜ ਭਾਗ ਦੇ ਦੇਵਾਂ।
ਨਿਜ ਨਾਰੀ ਕਰੀਆ ਤੁਮ ਸਮੋਕਾ।
ਹਾਂ ਕਹਿੰਦੇ ਉਹਨੂੰ ਛੱਡ ਕੇ ਤੂੰ ਮੈਨੂੰ ਆਪਣੀ ਪਤਨੀ ਰਾਣੀ ਬਣਾ ਲਈ।
ਜੋ ਮੈਂ ਤੁਮੈਂ ਕਹੋ ਸੋ ਕਰੀਆ।
ਮੈਂ ਸੜਕ ਆਊਟ ਕਰਨ ਦਾ ਜਿਵੇਂ ਢੰਗ ਤਰੀਕਾ ਮੈਂ ਤੈਨੂੰ ਕਹਾਂ ਵੀ ਉਵੇਂ ਤੂੰ ਕਰ ਲੈਣਾ।
ਯਾ ਰਾਜਾ ਤੇ ਨੈਕ ਨ ਡਰੀਆ।
ਹਾਂ ਜਿਹੜਾ ਤੇਰਾ ਵੱਡਾ ਭਰਾ ਰਾਜਾ ਹੈ ਤੂੰ ਮਾੜਾ ਮੋਟਾ ਵੀ ਡਰਨਾ ਤੇਨੇ ਨਹੀਂ।
ਮਨ ਬੀਸਕ ਇੱਕ ਬਿਸ ਹੈ ਮੰਗਈ ਹੈ
ਉਹਨੂੰ ਕਹਿ ਦਿੱਤਾ ਵੀ ਵੀਕ ਮਨ ਵੀਕ ਸਿਰ ਜਿਹੜੀ ਤਿੱਖੀ ਜ਼ਹਿਰ ਉਹਨੂੰ ਤੂੰ ਮੰਗਾ ਲੈ।
ਸਭ ਭੋਜਨ ਕੇ ਬੀਚ ਡਰਾਈ ਹੈ
ਜਿੰਨੇ ਤਰ੍ਹਾਂ ਦੇ ਭੋਜਨ ਬਣਾਉਣੇ ਸਾਰਿਆਂ ਦੇ ਵਿੱਚ ਵਿਉਹ ਪਾ ਦੇਣੀ।
ਰਾਜਾ ਸਹਿਤ ਆਨ ਸਭ ਖੁਆ ਹੈ
ਰਾਜੇ ਦੇ ਸਵੇਰ ਜਦੋਂ ਆ ਜਾਣਗੇ ਸਾਰਿਆਂ ਨੂੰ ਵਿਉਹ ਵਾਲਾ ਭੋਜਨ ਖਵਾ ਦੇਣਾ ਹੈ।
ਸ਼ਿਨਕਿਨ ਵਿਖੇ ਮ੍ਰਿਤਕ ਹੋਇਆ ਜੈ।
ਹਾਂ ਇੱਕ ਛਿਨ ਦੇ ਵਿੱਚ ਹੀ ਸਾਰੇ ਕਹਿੰਦੇ ਭੋਜਨ ਖਾ ਕੇ ਮਰ ਮੁੱਕ ਜਾਣਗੇ।
ਦੋਹਰਾ ਤਿੰਨ ਕੋ ਪ੍ਰਥਮ ਸੰਘਾਰ ਕੈ।
ਹਾਂ ਬਈ ਸਨੇਲਾ ਰਾਜੇ ਸਮੇਤ ਉਹਨਾਂ ਸਾਰਿਆਂ ਨੂੰ ਮਾਰ ਕੇ
ਲੀਜੈ ਰਾਜ
ਉਹਨੂੰ ਬਾਅਦ ਆਪਣਾ ਰਾਜ ਭਾਗ ਖੋਲਾਂਗੇ।
ਆਪ ਦੇਸ਼ ਪਤ ਹੂਜੀ ਹੈ
ਆਪ ਤਾਂ ਫਿਰ ਸਾਰੇ ਦੇਸ਼ ਦੇ ਮਾਲਕ ਰਾਜਾ ਹੋ ਜਾਈ।
ਮੋਹ ਸਹਿਤ ਸੁਖ ਪਾ
ਮੈਨੂੰ ਤੁਸੀਂ ਰਾਣੀ ਬਣਾ ਲਿਓ ਮੇਰੇ ਸਮੇਤ ਸੁਖ ਪਾਇਓ।
ਚੌਪਈ ਤਬ ਤਿੰਨ ਜਾਰ ਕਾਜ ਸੋ ਕੀਓ।
ਇਸੇ ਤਰ੍ਹਾਂ ਕਹਿੰਦੇ ਉਹਦੇ ਮਗਰ ਲੱਗ ਕੇ ਉਹਨੇ ਕੀਤਾ ਕਤਰਿਆ।
ਸੈਨ ਸਹਿਤ ਨਿਵ ਤੋ ਨਿਪ ਦਿਓ।
ਇੱਕ ਦਿਨ ਆਪਣੇ ਵੱਡੇ ਭਰਾ ਰਾਜੇ ਨੂੰ ਫੌਜਾਂ ਸਮੇਤ ਹੀ ਨਿਉਂਦਾ ਦਿੱਤਾ ਵੀ ਮੇਰੇ ਘਰੇ ਆ ਕੇ ਸਭ ਨੇ ਪ੍ਰਸ਼ਾਦਾ ਲੰਗਰ ਛਕਣਾ।
ਸਭ ਭੋਜਨ ਭੀਤਰ ਭਿਖ ਡਾਰੀ
ਜਿਵੇਂ ਰਾਣੀ ਨੇ ਕਿਹਾ ਸੀ ਉਵੇਂ ਕਰੇ ਨੇ ਸਾਰੇ ਭੋਜਨਾਂ ਵਿੱਚ ਵਿਉਹ ਪਾ ਦਿੱਤੀ ਹੈ।
ਸਭਹਿਨ ਬੇਸਵਾ ਸਹਿਤ ਖੁਆਰੀ।
ਹਾਂ ਇਸ ਤਰ੍ਹਾਂ ਬਿਖ ਡਾਰੀ ਇੱਥੇ ਮੇਰੇ ਕੋਲ ਬਾਬਾ ਛਪੇ ਹੀ ਹੈ ਸਾਰਿਆਂ ਨੂੰ ਕਹਿੰਦੇ ਉਹ ਜਿਹੜੀ ਕੰਜਰੀ ਜੀ ਸੀ ਉਹਨੇ ਸਮੈਤ ਹੀ ਉਹ ਖੁਆਤੀ ਹੈ ਵਿਉਹ ਵਾਲੀ ਰੋਟੀ ਭੋਜਨ।
ਸੈਨ ਸਹਿਤ ਪੱਛਤ ਨ੍ਰਿਪ ਭਏ
ਜਦੋਂ ਫੌਜਾਂ ਸਹਿਤ ਰਾਜਾ ਜੀ ਨੇ ਭੋਜਨ ਵਿਉਹ ਵਾਲਾ ਖਾ ਲਿਆ ਹੈ।
ਘਰੇਕ ਵਿਖੇ ਮੌਤ ਮਰ ਗਏ
ਇਹ ਘੜੀ ਦੇ ਵਿੱਚ ਮੌਤ ਦੇ ਮਾਰੇ ਸਾਰੇ ਮਰ ਗਏ ਹਨ।
ਜੀਤ ਬਚੇ ਤੇ ਤਿੰਨ ਗਹਿਕਾਏ
ਜਿਹੜੇ ਕੋਈ ਜਿਉਂਦੇ ਬਚ ਗਏ ਸੀ ਉਹਨਾਂ ਨੂੰ ਫੜ ਕੇ ਮਾਰਤਾ ਹੈ।
ਤਿੰਨ ਤੇ ਏਕ ਜਾਨ ਨਹਿ ਪਾਏ
ਬਲਕਿ ਜਿਹੜਾ ਰਾਜੇ ਦਾ ਕੋਈ ਸੀ ਨਾ ਵੀ ਉਹ ਇੱਕ ਵੀ ਕਹਿੰਦੇ ਜਿਉਂਦਾ ਨਹੀਂ ਜਾਣ ਪਾਇਆ ਜਿਉਂਦਾ ਨਹੀਂ ਰਹਿਣ ਦਿੱਤਾ ਹੈ।
ਤਿੰਨ ਕੋ ਮਾਰ ਰਾਜ ਤਿੰਨ ਲਿਓ
ਰਾਜੇ ਨੂੰ ਫੌਜਾਂ ਸਹਿਤ ਵਜ਼ੀਰਾਂ ਸਹਿਤ ਮਾਰ ਕੇ ਇਸ ਤਰ੍ਹਾਂ ਕਹਿੰਦੇ ਰਾਜ ਉਹਦਾ ਇਹਨਾਂ ਨੇ ਲੈ ਲਿਆ ਹੈ।
ਤਾਂ ਕੋ ਨਿਜ ਨਾਰੀ ਕਹਿ ਕੀ ਲੈ ਕੀ
ਉਹ ਜਿਹੜੀ ਇਸਤਰੀ ਸੀ ਉਹਨੂੰ ਫਿਰ ਆਪਣੀ ਰਾਣੀ ਬਣਾ ਲਿਆ ਇਸ ਨੇ।
ਹੱਥ ਠਾਠ ਕੀਨੋ ਤੇ ਹਕਾਇਓ
ਇਹਨੇ ਵੀ ਮਾੜਾ ਹੱਥ ਖੜਾ ਕੀਤਾ ਹੱਥ ਜਾ ਚੁੱਕਾ ਉਹਨੂੰ ਮਾਰ ਮਕਾਇਆ ਇਹਨਾਂ
ਪਾਏ ਭਰਿਓ ਤੇ ਆਨ ਮਿਲਾਇਓ
ਜਿਹੜਾ ਇਹਨਾਂ ਦੇ ਚਰਨੀ ਪੈ ਗਿਆ ਉਹਨੂੰ ਆਪਣੇ ਨਾਲ ਉਹਨੂੰ ਜਿਉਂਦਾ ਬਚਾ ਲਿਆ ਜਿਹਨੇ ਹੱਥ ਜਾ ਚੁੱਕਿਆ ਉਹ ਨਹੀਂ ਛੱਡਿਆ ਇਹਨਾਂ ਨੇ।
ਐਸੋ ਚਰਤ ਚੰਚਲਾ ਕੀਨੋ
ਕਹਿੰਦੇ ਰਾਜੇ ਦੀ ਰਾਣੀ ਨੇ ਇਹੋ ਜਿਹਾ ਛਲ ਫਰੇਬ ਕੀਤਾ।
ਨਿਜ ਨਾਇਕ ਕੋ ਵੱਧ ਕਰ ਦੀਨੋ
ਦੇਖ ਲਓ ਆਪਣੇ ਮਾਲਕ ਇੱਕ ਨੂੰ ਵੀ ਬਿਲਕੁਲ ਖਤਮ ਕਰ ਦਿੱਤਾ, ਮਰਵਾ ਦਿੱਤਾ ਇਸਨੇ।
ਔਰ ਸੂਰਮਨ ਕੋ ਵੱਧ ਕੀਆ,
ਉਹ ਸੂਰਬੀਰਾਂ ਦਾ ਤਾਂ ਸੂਰ ਨਹੀਂ ਸੀ, ਕਹਿੰਦੇ ਰਾਜੇ ਪਿੱਛੇ ਉਹ ਸੂਰਬੀਰਾਂ ਦਾ ਵੀ ਖਾਤਮਾ ਕਰਤਾ, ਉਹਨੂੰ ਵੀ ਵਿਓ ਖੁਆ ਕੇ ਮਰਵਾ ਦਿੱਤਾ ਇਸਨੇ।
ਰਾਜ ਜਾਰ ਆਪਣੇ ਕੋ ਦਿਓ,
ਆਪਣਾ ਜਿਹੜਾ ਉਹਦਾ ਛੋਟਾ ਭਰਾ ਸੀ ਉਹਨੂੰ ਕਹਿੰਦੇ ਰਾਜ ਭਾਗ ਦੇ ਦਵਾ ਦਿੱਤਾ ਛੜ ਕਪਟ ਨਾਲ।
ਦੋਹਰਾ ਇਹ ਚਰਿੱਤਰ ਸੌ ਚੰਚਲਾ,
ਇਸ ਕਹਿੰਦੇ ਛਲ ਫਰੇਬ ਦੇ ਨਾਲ ਤ੍ਰੀਮਤ ਨੇ
ਜਿਜ ਨਾਇਕ ਕੋ ਮਾਰ,
ਮਾਲਕ ਸੀ ਨਾ ਉਹਨੂੰ ਕਹਿੰਦੇ ਮਾਰ ਮਰਵਾ ਦਿੱਤਾ ਇਸ ਨੇ।
ਰਾਜ ਜਾਰ ਕੋ ਲੈ ਦਿਓ,
ਆਪਣਾ ਜਿਹੜਾ ਸੀ ਨਾ ਇਹਦਾ ਛੋਟਾ ਭਰਾ ਹੈ ਰਾਜੇ ਦਾ, ਉਹਨੂੰ ਕਹਿੰਦੇ ਰਾਜ ਭਾਗ ਲੈ ਕੇ ਦੇ ਦਿੱਤਾ।
ਐਸੇ ਖੇਲ ਖਿਲਾਰ,
ਕਹਿੰਦੇ ਖੇਲ ਜਾ ਖੇਲ ਕੇ ਇਸ ਤਰ੍ਹਾਂ ਦਾ ਤਮਾਸ਼ਾ ਜਾਂ ਢੰਗ ਤਰੀਕਾ ਜਾ ਕਰਕੇ ਛਲ ਫਰੇਬ ਕਰਕੇ, ਇਸ ਤਰ੍ਹਾਂ ਇਹ ਛਲ ਫਰੇਬ ਦੇ ਰਾਜਿਆਂ ਮਹਾਰਾਜਿਆਂ ਦੇ ਘਰ ਦੇ ਵਿੱਚ ਹੁੰਦੇ ਰਹੇ, ਕੋਈ ਮਾੜੇ ਮੋਟਾਂ ਦੇ ਵੀ ਹੈ। ਇਹ ਮਹਾਰਾਜ ਨੇ ਕਿਹਾ ਵੀ ਇਹ ਜਿਹੜੇ ਛਲ ਫਰੇਬ ਛਲੀਏ ਕਪਟ ਕੇ ਲੋਕ ਹੈ ਉਹਨਾਂ ਤੋਂ ਬਚ ਕੇ ਰਹਿਣਾ ਖਾਲਸਾ ਜੀ, ਇਹ ਥਾਂ ਥਾਂ 'ਤੇ ਗੁਰੂ ਵਿਚਰ ਰਹੇ ਆ ਲੋਕ, ਰਾਜਿਆਂ ਮਹਾਰਾਜਿਆਂ ਦੇ ਘਰਾਂ ਵਿੱਚ ਵੀ, ਦਾਸ ਦਾਸੀਆਂ ਵੀ, ਰਾਣੀਆਂ ਵੀ, ਅਹਿਲਕਾਰ ਵੀ, ਵਜ਼ੀਰ ਵੀ, ਅਤੇ ਬਾਕੀ ਆਮ ਜਨਤਾ ਸੀ। ਪ੍ਰਜਾ ਦੀ ਤਾਂ ਗੱਲ ਕੀ ਹੈ ਵੀ ਜਿੱਥੇ ਨਾ ਹੋਣ, ਇਸ ਕਰਕੇ ਕਿਤੇ ਭੋਲੇ ਭਾਲੇ ਜੇ ਬਣ ਕੇ ਇਹਨਾਂ ਦੇ ਹੱਥੀਂ ਛੱਡ ਕੇ ਨਾ ਆਪਣੀ ਜਾਨ ਗੁਆ ਬੈਠਣੀ। ਇਹ ਕੋਈ ਰਾਜੇ ਰਾਣੀਆਂ ਨਹੀਂ ਕਿਸੇ ਨੂੰ ਬਖਸ਼ਦੇ, ਇਹ ਸਭ ਮਤਵਲੀ ਜਾਰ ਹੈ। ਇਸ ਤਰ੍ਹਾਂ ਦੇ ਪ੍ਰਸੰਗ ਜਿਹੜੇ ਮਹਾਰਾਜ ਨੇ ਉਸ ਗ੍ਰੰਥ ਵਿੱਚੋਂ ਲੱਥਾ ਕਰਕੇ ਲਿਖੇ ਉਹਨਾਂ ਆਪਾਂ ਨੂੰ ਪੜ੍ਹ ਰਹੇ ਹਾਂ। ਅਗਲੇ ਪ੍ਰਸੰਗ ਆਪਾਂ ਕੱਲ੍ਹ ਨੂੰ ਸ਼ੁਰੂ ਕਰਾਂਗੇ ਜੀ।
ਇਹ ਚਰਿੱਤਰ ਸੌ ਚੰਚਲਾ, ਨਿਜ ਨਾਇਕ ਕੋ ਮਾਰ, ਰਾਜ ਜਾਰ ਕੋ ਲੈ ਦਿਓ, ਐਸੇ ਖੇਲ ਖਿਲਾਰ। ਇਤ ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 167ਵਾਂ ਚਰਿੱਤਰ ਸਮਾਪਤ। ਮਸਤ ਸੁਭ ਮਸਤ ਅਪਜੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਤੇ, ਹੇ ਗੋਬਿੰਦ ਹੇ ਗੁਣ ਨਿਦਾਨ, ਸ਼ੰਖ ਸਦਾ ਬਵੇ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਇਆ ਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪਰੋ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਜ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ, ਨੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਸਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਸਾਰਨ ਹਾਰ।